और विचारों का लाभ उठा रहे हो। साढ़े चार पौने पांच बजे तक और इसी तरह शांति नाल बैठ के समय नूं सफला करो, क्योंकि समा वही सप्लाई जिहड़ा प्रभु याद विच गुजरे, सत्संग गुजरे, सेवा भजन करदिआं गुजरे, बाकी दे समा सफला नहीं। दुनिया तों सबने ही तुर जाना है, विवेकी पुरश विचारवान पुरश तां प्रतख ही जानदे हन, सत्संग और भजन का समा जिहड़ा परम सुखदाई नहीं जानते अजे तक। हुण पता उदों लगेगा जदों दुनिया तों जाणगे, धर्म राज दे अगे मुलजम बने खड़े होणगे, सां मंगी ना होगा उस मौके फिर पता लगेगा भी इह समा किहड़ा सुखला है। जिंदगी विच फरमस्तियां विच आ के माया मत विच अंधा होके, हुकूमत विच अंधा होके, राजमत विच अंधा होके भावें यह असलियत नूं भुल जांदा है, पर जदों वक्त आउंदा सब दियां रड़कां निकल जांदियां। इस करके आओ इस समय नूं सफला करो, शब्द विच बोलो। पहले दास बोलया गया, फिर सारे भाई तीसरे पासे सब इन्हां दे विच के बोलया गया। दूसरे मन दी भूख दे देना मुसन किया, दूसरे मन दी भूख दे देना मुसन Thank you. जातिक जम जाचे प्रभुदान कर कृपा देव हर नाम साध जना की मांगो पूर पार तुम मेरी श्रद्धा सदा सदा प्रभु के गुण गाओ सास सास प्रभु में दयाओ
ਹੋ ਜਾਵੇ ਤਾਂ ਮੈਂ ਸੁਖੀ ਹੋ ਜਾਵਾਂਗਾ
ਵੱਡੀਆਂ ਰਿਸ਼ਤਾਂ ਲੈਣੀਆਂ ਸ਼ੁਰੂ ਕਰਦਾ ਹੈ, ਬਲੈਕਾਂ ਕਰਦਾ ਹੈ, ਡਾਕੇ ਚੋਰੀਆਂ ਕਰਦਾ ਹੈ, ਬਹੁਤ ਤਰੀਕੇ ਚ ਧਨ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਕਰਵੀਰ ਦੇ ਲੱਖਾਂ ਕਰੋੜਾਂ ਰੁਪਇਆ ਉਸਨੇ ਕਿਸੇ ਤਰੀਕੇ ਸਿਰ ਪੁੱਛੋ ਨੂੰ ਜਾ ਕੇ ਹਾਂ ਮਨ ਕਿੰਨਾ ਠੰਡਾ ਹੈ, ਜਵਾਬ ਇਹੀ ਹੈ ਮਨ ਤਾਂ ਚੱਲਦਾ ਫਿਰਦਾ। ਕੀ ਸੁੱਖ ਹੋਇਆ ਧਨ ਦੇ ਨਾਲ? ਕੋਈ ਕਹਿੰਦੇ ਮੱਛੀਆਂ ਕੋਠੀਆਂ ਪਾ ਲਵਾਂ, ਮੋਟਰਾਂ ਕਾਰਾਂ ਰੱਖ ਲਵਾਂ, ਇਸ ਤੋਂ ਇਲਾਵਾ ਬਾਗ ਬਗੀਚੇ ਫੁਲਵਾੜੀਆਂ ਬਹੁਤ ਕੁਛ ਕਰ ਲਵਾਂ, ਫਿਰ ਮੈਂ ਸੁਖੀ ਹੋ ਜਾਵਾਂਗਾ। ਉਹਨਾਂ ਤੋਂ ਜਾ ਕੇ ਪੁੱਛੋ ਖੁਦ ਵੀ ਤੁਸੀਂ ਜਿੰਨਾ ਜਿੰਨਾ ਜ਼ਿਆਦਾ ਧਨ ਦੀ ਲਾਲਸਾ ਲੱਗੀ ਜਾਂਦੀ ਹੈ ਸੰਤੋਖ ਤੋਂ ਬਿਨਾਂ, ਉਨਾ ਜ਼ਿਆਦਾ ਹੀ ਦੁਖੀ ਹੁੰਦਾ ਚਲਾ ਜਾਂਦਾ। ਸੁਖੀ ਤਾਂ ਸੰਤੋਖੀ ਪੁਰਸ਼ ਹੁੰਦਾ ਹੈ, ਸਮ ਸੰਤੋਖ ਨਾ ਔਰ ਸੁਖ। ਜਿੰਨਾ ਵੈਗਨ ਦੇ ਦਿੱਤਾ ਉਹ ਤੇ ਹੀ ਪ੍ਰਸੰਨ ਰਹਿਣ ਵਾਲਾ ਪੁਰਸ਼ ਸੁਖੀ ਹੈ। ਹਾਂ ਜਿਹੜਾ ਸੰਤੋਖੀ ਪੁਰਸ਼ ਹੈ, ਹਾਂ ਸਤ ਟੁਕੜੇ ਤੋਂ ਪੀਣ ਦੇ ਭਾਵੇਂ ਉਹ ਰੂੜੀ ਤੇ ਬੈਠਾ ਹੈ, ਅਗਰ ਉਹਦੇ ਅੰਦਰ ਸੁਖ ਹੈ, ਸੱਤਾਂ ਬਿਲਾਤਾਂ ਦੇ ਬਾਦਸ਼ਾਹ ਵੀ ਉਹਦੇ ਸੁਖ ਦੇ ਮੁਕਾਬਲੇ ਦੇ ਵਿੱਚ ਗਏ। ਸਵਯੰ ਕਰਕੇ ਸੁਖ ਜੋ ਹੈ, ਸੁਖ ਇਸਦੇ ਅੰਦਰ ਹੈ, ਜਿੱਥੇ ਸੁਖ ਹੈ ਉੱਥੇ ਢੂੰਡਦਾ ਨਹੀਂ, ਢੂੰਡਣ ਦੀ ਜਾਂਚ ਨਹੀਂ, ਪਤਾ ਨਹੀਂ, ਇਸ ਕਰਕੇ ਹੀ ਇਹਨੂੰ ਸੁਖ ਲੱਭਦਾ ਨਹੀਂ। ਗੁਰੂ ਬਾਬਾ ਜੀ ਇੱਕ ਦਫਾ ਭਾਈ ਬਾਲੇ ਮਰਦਾਨੇ ਨੂੰ ਕਹਿ ਰਹੇ, ਭਾਈ ਬਾਲਾ ਸਾਰਾ ਸੰਸਾਰ ਦੁਖੀ। ਮਰਦਾਨਾ ਝੱਟ ਬੋਲ ਉੱਠਿਆ, ਮਹਾਰਾਜ ਇਹ ਧਨਾੜ ਅਮੀਰ ਆਦਮੀ ਵੀ ਦੁਖੀ ਹਨ, ਪਹਿਲਾਂ ਮੰਨ ਲਿਆ। ਉਹ ਲੋਕ ਜਿਨ੍ਹਾਂ ਪਾਸ ਆਪਣੀਆਂ ਜ਼ਰੂਰੀਅਤ ਪੂਰੀਆਂ ਕਰਨ ਵਾਸਤੇ ਉਤਨਾ ਧਨ ਦੌਲਤ ਨਹੀਂ ਜਿਤਨਾ ਚਾਹੀਦਾ, ਤਾਂ ਦੁਖੀ ਹੋਣਗੇ। ਅਮੀਰ ਧਨਾੜ ਗੁਰੂ ਜੀ ਕਹਿੰਦੇ ਵੀ ਦੁਖੀ ਹਨ। ਫਿਰ ਕਹਿਣ ਲੱਗਾ ਉਸ ਤੋਂ ਵੱਡੇ ਸੇਠ ਉਹ ਵੀ ਦੁਖੀ ਹਨ। ਫਿਰ ਵੱਡੇ ਵੱਡੇ ਅਹੁਦੇਦਾਰ ਜਿਹਨਾਂ ਦੇ ਹੱਥ ਵਿਚ ਬੁੜੀ ਹਕੂਮਤ ਹੈ ਉਹ ਵੀ ਦੁਖੀ, ਰਾਜੇ ਰਾਣੇ ਬਾਦਸ਼ਾਹ ਉਹ ਵੀ ਦੁਖੀ ਹਨ, ਸੱਤਾਂ ਦਾ ਸੱਤਾਂ ਵਲੈਤਾਂ ਦਾ ਬਾਦਸ਼ਾਹ ਉਹ ਵੀ ਦੁਖੀ ਹੈ, ਸਵਰਗ ਰਾਜਾ ਇੰਦਰ ਜੋ ਐਸ਼ਵਰਿਆ ਦੀ ਅਵਧੀ ਹੈ, ਰਿਕਾਰਡ ਹੈ ਸੁੱਖਾਂ ਦਾ ਜਿਹਨੂੰ ਕਹਿੰਦੇ ਜਿਸਮਾਨੀ ਸੁੱਖਾਂ ਦਾ, ਗੁਰੂ ਜੀ ਕਹਿੰਦੇ ਉਹ ਵੀ ਦੁਖੀ। ਮਰਦਾਨਾ ਇਹ ਗੱਲ ਸੁਣ ਕੇ ਬੜਾ ਹੈਰਾਨ ਹੋ ਗਿਆ ਤੇ ਵੀ ਗੁਰੂ ਬਾਬਾ ਜੀ ਸਭ ਨੂੰ ਹੀ ਦੁਖੀ ਦੱਸੀ ਜਾਂਦੇ ਨੇ, ਤੇ ਪੁੱਛਣ ਲੱਗਿਆ ਮਹਾਰਾਜ ਸੁਖੀ ਕੌਣ ਹੈ? ਕਹਿਣਗੇ ਦੁਖੀ ਉਹ ਪੁਰਸ਼ ਹੈ ਜੋ ਵਾਹਿਗੁਰੂ ਦੇ ਭਜਨ ਚ ਲੀਨ ਔਰ ਸੰਤੋਖ ਵਿਚ ਸੰਤੁਸ਼ਟ ਹੈ, ਉਹ ਪੁਰਸ਼ ਪਰਮ ਸੁਖੀ ਹੈ। ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, गया, प्रभु का संसार दूर ना हो सकया। संसार उदे चित विच रड़कदा ही रहा, जिवें पैर विच कंडा रड़कदा है, उदे मन विच संसार रड़की ही गया, क्योंकि गुरु बाबा जी सबनों ही दुखी दसी जा रहे कि आरसां तत्वेदियां वाहिगुरु दे प्यारियां तो बिना सबनों दुखी दस रहे। इसी तरह समा गुजरता चलेगा, गुरु बाबा जी संसार का निस्तारा करते करते थां थां विचर रहे। एक कोई राजा, उसका राजकुमार है, उसकी शादी और किसी राजकुमारी नाल हो जाती, उसनू पेकियां वालों बहुत कुछ धन दौलत मिले, उस दे नाल एक बड़ा कीमती हार भी मिले। उस हार नू ओ लड़की सौरव गिर घर विच आ के तां महाराणी कहाउणी सी, हां आके हर गल विच पहन के रखती है। समा गुजरदा चला गया, एक दिन स्नान करने वास्ते उसने अपने गल तो हार लाया, बाहर गुस्साने दे खुंटी ओदे विच टंग दिता, आप गुस्लखाने प्रवेश किया, स्नान शुरू करके बस्तर वगैरा पहन के ओ अपने होर इधर उधर कमां करा फिल्म तुरन विच लगी। किल किल दी निगाह बड़ी तेज हुंदी है, बहुत उच्ची उठती हुंदी है, ओदी निगाह जमीन ते बहुत छोटी छोटी चीज पई उसते भी जा पैंदी। हां जिथे जिठा मृत को इल बाठी आए, मुर्दा पिया देखदी उथे नटके जांदी खाण वाली चीज। ए हार चमक रिहा सी, एदे लाल सूरज दी रोशनी विच दमका मार रहे सन, तो इना चमकियां नूं देख के इल दे चित विच ख्याल आया कोई खाण वाली उड़द्या उड़द्या हौली हौली चक्कर कटते कटते नीचे आके जू चपट्टा मारिया, उस हार नूं अपने पंजां विच फसा के लै जांदी। इक जंगल विच पुराना बरोट सी, पुराना बरोटा सी जो कि छप्पड़ दे किनारे सी, ओहदे उपर उसदा आलणा सी, जाके इहने उस हार नूं अपने आलणे विच रख दिता। ਇਹਦੇ ਵਿਚੋਂ ਥੋੜਾ ਜਿਹਾ ਹਿੱਸਾ ਉਸ ਆਲਣੇ ਤੋਂ ਨੀਚੇ ਲਟਕਦਾ ਰਹਿ ਗਿਆ, ਜਿਸਦਾ ਅਕਸ਼ ਉਹ ਜਿਹੜਾ ਛੱਪੜ ਨੀਚੇ ਸੀ ਉਸਦੇ ਟਿੱਕੇ ਔਰ ਸਾਫ਼ ਪਾਣੀ ਵਿਚ ਪ੍ਰਤੀਤ ਹੁੰਦਾ ਸੀ। ਸੋ ਕੁਛ ਸਮੇਂ ਤੋਂ ਬਾਅਦ ਉਸ ਰਾਣੀ ਨੂੰ ਯਾਦ ਆਇਆ, ਮੇਰਾ ਹਾਰ ਗੁਆਚ ਗਿਆ, ਬੜਾ ਦੁੱਖ ਹੈ, ਢੂੰਡ ਕੀਤੀ ਇਧਰ ਉਧਰ ਲੇਕਿਨ ਨਾ ਲੱਭਿਆ। ਸ਼ਾਮ ਦੇ ਵਕਤ ਰਾਜਾ ਆਇਆ, ਉਸਨੂੰ ਕਹਿਣ ਲੱਗੇ ਮੇਰਾ ਹਾਰ ਗੁਆਚ ਗਿਆ ਹੈ। ਕਹਿਣ ਲੱਗੇ ਫਿਕਰ ਨਾ ਕਰੋ, ਮੈਂ ਹੁਣੇ ਡੋਂਡੀ ਫਰਵਾ ਦਿੰਦਾ, ਜਿਸਨੂੰ ਮਿਲੇਗਾ ਦੇ ਜਾਏਗਾ, ਉਸਨੂੰ ਬੜਾ ਆਰਾਮ ਦੇ ਦਿਆਂਗੇ। ਡੋਂਡੀ ਫਰਵਾ ਦਿੱਤੀ ਰਾਜਾ ਨੇ, ਰਾਣੀ ਦਾ ਹਾਰ ਗੁਆਚ ਗਿਆ, ਕੋਈ ਲਿਆ ਕੇ ਦੇਵੇ ਉਹਨੂੰ ਬੜਾ ਆਰਾਮ ਦਿੱਤਾ ਜਾਏਗਾ। ਪਰ ਕਈ ਦਿਨ ਗੁਜ਼ਰ ਗਏ, ਕੋਈ ਜਵਾਬ ਨਹੀਂ ਮਿਲਿਆ। ਫਿਰ ਰਾਣੀ ਕਹਿਣ ਲੱਗੀ, ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਮੇਰੇ ਹਾਰ ਦਾ, ਕੋਸ਼ਿਸ਼ ਕਰੋ। ਕਹਿੰਦਾ ਕੋਈ ਗੱਲ ਨਹੀਂ, ਫਿਰ ਡੌਂਡੀ ਫਰਵਾ ਦਿੰਦਾ। ਫਿਰ ਡੌਂਡੀ ਫਰਵਾ ਦਿੱਤੀ, ਰਾਣੀ ਦਾ ਹਾਰ ਗੁਆਚ ਗਿਆ, ਜੋ ਕੋਈ ਲਿਆ ਕੇ ਦੇ ਸਕੇ ਉਸਨੂੰ ਬਹੁਤ ਇਨਾਮ, ਅਗਰ ਕੋਈ ਪਤਾ ਵੀ ਦੇ ਦੇਵੇ ਕਿਸੇ ਥਾਂ ਹੈ ਉਸਨੂੰ ਵੀ ਬਹੁਤ ਇਨਾਮ ਦਿੱਤਾ ਜਾਏਗਾ। ਇਹ ਸ਼ਬਦ ਕਰਨੀ ਆਵਾਜ਼ ਪਈ, ਇੱਕ ਲੱਕੜਹਾਰਾ ਸ਼ਹਿਰ ਵਿਚ ਰਹਿੰਦਾ, ਸਵੇਰੇ ਹੀ ਲੱਕੜਾਂ ਚੁਗਣ ਵਾਸਤੇ ਘਰੋਂ ਚਲਿਆ ਜਾਂਦਾ, ਸਾਰਾ ਦਿਨ ਵਿਚ ਲੱਕੜਾਂ ਦੀ ਭਰੀ ਇਕੱਠੀ ਕਰਦਾ ਹੈ, ਔਰ ਬਾਜ਼ਾਰ ਵਿਚ ਆ ਕੇ ਉਹ ਦੋ ਚਾਰ ਰੁਪਏ ਦੀ ਵੇਚਦਾ, ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਇੱਕ ਦਿਨ ਦਾ ਜ਼ਿਕਰ, ਉਹ ਸਿਰ ਤੇ ਲੱਕੜਾਂ ਲਈ ਆ ਰਿਹਾ ਹੈ, कुछ गर्मी प्रतीत हुई। वो छप्पड़ जिसके किनारे बरोटे का दरख्त सी, उसने वो अपनी लकड़ा की परी सिट के दम लैण वास्ते बैठ गया। उच्चा थां सी पानी, वो छप्पड़ नीमा सी बहुत, फीका ते साफ पानी सी। किनारे बैठे ने सचन चीत जो पानी वाल निगाह मारी, उस नार का अक्ष प्रतीत हो, क्योंकि साफ सके पानी डींगा है जी दरख उपर दे आलने विच। उसने ऐसा समझिया राजा ने डोनी फरवाई हुई है, उसकी राणी का बड़ा बेकीमता हार गुआच गया है, जे कोई लिया के दे दे ता बड़ा इनाम मिलेगा। ये तो बहुत ही अच्छी गल हुई, अज मैं कट के ले जावांगा, हजारों रुपया इनाम मिल जाए। उसने जाटी अपने कपड़े लीड़े ला के पानी विच प्रवेश किया। पानी प्रवेश करन दी देर सी, टिक्या साफ पानी हिल गया, चिकड़ हिल गया, अख तां साफ उठ के पानी विच ही दिसना सी ना। जो पानी हिल गया, गंदला हो गया पानी, उत्थे उहदा अक्ष किवें दिसे, उह दिसना बंद हो गया। भावें बड़ा चिकड़ मध्या वी इत्थे सी, पर नहीं लभिया। हार के घर आ गया, लकड़ां वेचियां, जदों घर पहुंचया शरीर नूं मिट्टी चिकड़ लग्या, वेख्या उसदे घरवाली ने पुछया की गल है, शरीर नूं इन्ना चिकड़ क्यों लग्या है। सारी गल दसी, कहण लगा मैं लकड़ां लई आउंदा, मैनूं गर्मी कुछ महसूस होई। छप्पड़ आ इक जंगल विच, उहदे किनारे बुहड़ दा दरख्त है, उत्थे सिट के मैं बैठ गया। चिंचेत मैं किनारे ते बैठा सी, मेरी निगाह छप्पड़ विच गई, उत्थे हार पिया। मैं डोंडी सुनी हुई सी, महाराणी दा हार गुआच गया, जे कोई लिया के देवे हजार हार पे उसने इनाम मिलेगा। मैं सोचा बड़ी मौज होगी, हुण लै जांगे, हजारों रुपये मिल जाने हन। कहिंदे मैं पानी विच प्रवेश किया, पर बड़ा ढूंढिया, बड़ा चिकन मधिया, मैनू हार ना दे। अच्छा कोई गल नहीं, कल लभ जाएगा, है उत्थे, कल नूं मैं लकड़ां चुगणी जावांगे, सिद्धा उत्थे पहुंच जाऊंगा। दूसरे दिन सवेरे ही लकड़ां चुगणी गया, उत्थे पहुंच गया, पानी टिक गया साफ है, उहदे विच ज्यों के त्यों कोई हिस्सा जिहड़ा हार दा आलणे दे नीचे लटकदा सी, उहदा अक्ष ज्यों के त्यों पैंदा सी, सच्चा प्रतीत हुंदा सी। उसने जल्दी अपने वस्त्र उतार के पानी प्रवेश किया। जो पानी प्रवेश किया, चिकड़ हिल गया, और जिहड़ा अक्ष दिंदा सी गुम हो गया, क्योंकि साफ टिके पानी विच ही दिसणा सी। बड़ी देर तक चिकन मध्या, नहीं लग्या। इसी तरह कई दिन करता रहा। जदों आवे उसनू ओ साफ टिक गया पानी होण करके अक्ष विच नजर आवे पानी दे, जो सुनण लगे चिकड़ हिल जावे, सोचिया है इथे लभदा नहीं गल। फिर उसने ए भी सुनिया होया सी, जे कोई दस भी देवे, पता पता दे देवे फलाने का हार है, उन्हें बड़ा इनाम दे दिता जाए। हुण उसने राजा दे दरबार बाहर दरबान नूं मिल के कहा, दरबान बोलो राजा जी ने, मैं राणी दे हार दी वार तुहानूं दसणा, मैनूं पता है जिथे है। राजा दे पास जाके दरबान ने अर्ज कीती, सरकार एक कोई बाहर आदमी खड़ा है, वो कहिंदा है मैं हार दी बाबत दसणा है, उहनूं अगे बुलाओ ते उस तों पुछो जिथे हार है। तो राजा ने उसनूं अगे बुलाया, राजा ने सलामा की, हां पुछणगे तू कौन है, भी कहा सरकार में एक लकड़हारा, लकड़ा चुगण वाला, लकड़ा चुग के बाजार विच बेच के जेड़े चार पैसे उन्हें उन्हें गुजारा करने वाला गरीब आदमी, फिर क्यों आया है, मैनू महाराणी के हार का पता है, جی کوئی اپنا موت پر آدمی بھیج دیا میں ان دکھا سکنا اپنا موت پر آدمی بھیج دوں میرے نال کوئی راجا نے جڑا اس کا خاص موت پر ہونا اس نے بھیج دیا بھی جا کے دیکھے اس دن جا کے چھپڑ دے کنارے دے کھڑکے ٹکیا پانی سی صاف پانی سی اس اکس پی رہا سی ہار آؤ دیکھو وہ ہار پیا نگم مارو اچھی طرح ہے کہ نا ہاں بس ٹونڈ کر لینی تھوڑی اپنی ہمت ہے میرے انعام دعا دو جنہ کا رکھا اس نے جو رکھا سی انعام دعا دیتا پھر اس نے آ کے کہ ہاں سرکار اسے میں دیکھ آیا ہاں چھپڑ ہار پیا ہاں اتنے بھی کسی طرح ڈھونڈ شروع ہوئی جی میں وہ ڈھونڈتا سی انہوں نے لوگوں نے بھی ایم ڈھونڈنا شروع کیا جتنے ہار کا صرف اکش پہنتا سی اتنے ڈھونڈتے ہیں جدو وڑتے ہیں پانی چیز ہل جاتا اکش گم کسی طرح بہت دیر تک ڈھونڈ جاری رہی چنگے چنگے اہلکار بھی ڈھونڈ سکے راجا نے سوچیا میری رانی روز روی ہے میرے کو سب تو زیادہ دکھ تو مینو ہی ہے میں کیوں نہ کوشش کروں ایک دن راجا بھی گیا کہنے لگے دیکھو سرکار کو گیا ڈونڈ تھک گئے سانو نہیں لبیا ہوں تھی انہوں نے بھی اس طرح ڈھونڈنا شروع کیا جی وہ ڈھونڈتے سن بس تو اتار کے راجا چپڑ چ وڑیا جدو چکڑ ہل گیا بڑی دیر تک سارے چکڑ چ لبڑے بیٹھے ہیں ایک سیاح آدمی آ گیا آ کے پوچھتا ہے تھی راجا کے سمیت سارے اہلکار چکڑ چ لبڑے بیٹھے ہو گل ہے کی دکھ ہے تم تو کہنے لگے جی مہارانی کا ہار گواچ گیا ہے اے چپڑ بھی ہے تو ڈھونڈتے ڈھونڈتے اسی تھک گئے سانو لبدا نہیں بڑی دیر ہوگی ڈھونڈتے تو کہنے لگا میرے دکھاؤ گا کتنے بہ جاؤ تھوڑی دیر دکھانے بیٹھ کے کچھ دیر بھی چکڑ نیچے جا جمیا پانی اوپر صاف دکھ گیا وہ ہار کا تھوڑا جا جو باہر سی آرنے دے لٹتا وہ دکھا دیتا کہ آؤ پیا دکھا اس نے جٹ سمجھ لیا سیا سی جانے بھائی راجا کے سمیت سارے کسی نے بھی عقل نہیں ہے سنیوں کر کے کہنے لگا جی بھلا تھوڑا ہار میں تھنوں دے دوں لب دیا دسو پہ کہنے لگے جنا اسی انعام رکھا تھنوں دیا گے کہنے انعام تو بڑی مہربانی ہے تو تھوڑا ہار میں لیا دینا یہ جا سیاح آدمی کد انعام لینا یوں کر کے اوپر چڑھیا بروٹری دے چڑھتی جیتے آرنے میں ہار پیا سی اتو چک کے لیا کے راجا دے اگے رکھ دیا یہ دستانت ہے مثال ہے جویں ہار کی ڈھونڈ غلط سی ڈھونڈن والے بالکل غلطی تے اتنے ڈھونڈتے سن جتھے ہار کا صرف اکش پہنتا سی وہ بھی صاف کسی پانی جدو پانی گزر جانا اکش گم ہو جانا اسی طرح ساری دنیا سکھ نو ڈھونڈتی ہے سکھ دراصل ہر ایک دے اندر ہے سکھ دا ساگر سکھ دا سوما آنند دا سمندر واحگرو ہر ایک دے اندر ٹاٹا مار رہا ہے پر اس دا پتا نہیں یہ تو اتنے ڈھونڈتا ہے جتے صرف تھوڑا جا اتنے اکشا پہنتا ہے اکشتا کتنے گم ہو جاتا ہے ساری دنیا اتنے ہی ڈھونڈ رہی ہے دنیا کے پدارتھ گیان اندرش جتنے تھوڑا جا اکش من کے وکار کر کے پرتیت ہوتا ہے اصل میں آتما دا ہی ہے پر غلطی کر کے من دے فلاں وسط بھی میں کیوں ڈھونڈتی ڈھونڈتی ساری دنیا تھک گئی کدے سکھ دے دیوتا کا درشن اجے تک اندر لوک تک اندر دے بادشاہ نو بھی نہیں پراپت ہوا سوائے انہوں لوگوں نے جنہوں نے اچھی طرح اصلی اس کر کے ہی دستے ہیں گرو بابا جی سب روی Oh, कोई मन दुखी, कोई चिंता चित उदास, थोड़े बहुते सब दुखी सुखी हरि के दास। मरदाना जिदे चिते च संसार अटदा ही रहा, मेरे गुरु बाबा जी स्वर्ग दे राजे इंद्र तक इन्हां नूं भी दुखी दसदे हैं, सिवाय प्रभु दे प्यारियां तो ए की गल है। अज गुरु बाबा जी सतकार नाम करके एक शहर है, उसके दरमियान के बाजार विच चले जाने हैं, अगे अगे गुरु बाबा जी पिछे भाई वाला ते मरदाना, एक बहुत अच्छी फर्म बनी है किसी सेठ जिदी बनावट बहुत दिलकश है, बहुत अच्छी, अच्छा अच्छा कीमती सामान लग्या होया है, और शेख नौजवान उम्र बड़ा शरीर कीमती बसर पहने हुए, बड़े नौकर चाकर हुक्म दे विच इह जो जद मरदाने ने देखिया इहदे चित विच गुजरी भी ए शेख बड़ा सुखी है, इतना सहज सामान आप ਨਿਉਂ ਮਰਦਾਨਾ ਦੋਵੇਂ ਹੱਥ ਜੋੜ ਕੇ ਅੱਗੇ ਵਧੇ ਗੁਰੂ ਬਾਬਾ ਜੀ ਦੇ ਚਰਣਾ ਚੀ ਗਰੀਬ ਨਵਾਜ ਆਪ ਕਹਿੰਦੇ ਸਾਰਾ ਸੰਸਾਰ ਦੁਖੀ ਹੈ ਪਰ ਮੈਨੂੰ ਉਹ ਸੇਠ ਬੜਾ ਸੁਖੀ ਦਿੰਦਾ ਹੈ। ਗੁਰੂ ਜੀ ਮੁਸਕਰਾਏ ਕਿਉਂਕਿ ਉਹਨਾਂ ਤੋਂ ਤਮਾਮ ਦੁਨੀਆਂ ਦੀ ਬੈਰੂਨੀ ਤੇ ਅੰਦਰੂਨੀ ਹਾਲਤ ਕੁਛ ਭੁੱਲੀ ਹੋਈ ਥੋੜੀ ਸੀ। ਸਰਵ ਸ਼ਕਤੀਮਾਨ ਹੁੰਦਾ ਜੀਵ ਇੱਕ ਹੁੰਦਾ ਈਸ਼ਵਰ, ਜੀਵ ਇੱਕ ਗਰੀਬ ਕੰਗਾਲ ਦੀ ਨਹੀਂ, ਈਸ਼ਵਰ ਇੱਕ ਬਾਦਸ਼ਾਹ ਦੀ ਨਹੀਂ, ਇੱਕ ਮਿਸਾਲ ਹੈ ਸਮਝਾਉਣ ਵਾਸਤੇ। ਮਾਇਆ ਦਾ ਕੰਟਰੋਲ ਈਸ਼ਵਰ ਕਹਿਲਾਉਂਦਾ ਹੈ, ਮਾਇਆ ਦੇ ਅਧੀਨ ਜੀਵ ਕਹਿਲਾਉਂਦਾ ਹੈ। ਪੂਰਨ ਵੈਰਾਗ, ਪੂਰਨ ਗਿਆਨ, ਪੂਰਨ ਗਿਆਨ, ਪੂਰਨ ਜਸ, ਪੂਰਨ ਸ਼ਕਤੀ, ਪੂਰਨ ਈਸ਼ਵਰ, ਇਹਦੇ ਸੰਪੰਨ ਛੇ ਘਟਾਂ ਦੇ ਸੰਪੰਨ ਜੋ ਉਸਨੂੰ ਭਗਵਾਨ ਈਸ਼ਵਰ ਕਹਿੰਦੇ, ਪਰ ਇਹਨਾਂ ਦਾ ਕੰਟਰੋਲਰ ਹੋਵੇ ਉਹਦੀ ਮੁੱਠੀ ਚ ਹੋਣੇ, ਜਦੋਂ ਹੁਕਮ ਕਰੇ ਸਭ ਦੇ ਹੁਕਮ ਦੇ ਵਿੱਚ ਹੈ। ਬਾਕੀ ਸਾਰੀ ਦੁਨੀਆਂ ਜਿਹੜਾ ਜੀਵ ਹੈ ਉਹ ਮਾਇਆ ਦੇ ਅਧੀਨ ਹੈ, ਇਸ ਕਰਕੇ ਪ੍ਰਤੰਤਰ ਹੈ, ਈਸ਼ਵਰ ਸੁਤੰਤਰ ਹੈ। ਇਉਂ ਗੁਰੂ ਬਾਬਾ ਜੀ ਤੋਂ ਕੁਝ ਛਿਪੀ ਗੱਲ ਨਹੀਂ ਸੀ, ਕਹਿਣਗੇ ਮਰਦਾਨੇ ਚੰਗਾ ਭਾਈ, ਜੇ ਉਸਨੂੰ ਤੂੰ ਸੁਖੀ ਦੇਖਦਾ ਹੈ ਤਾਂ ਉਸਨੂੰ ਪੁੱਛਿਆ ਇਕੱਲਾ ਕਰਕੇ ਪੁੱਛੀ, ਖੋਲ ਕੇ ਪੁੱਛੀ, ਅਸੀਂ ਚੱਲਦੇ ਹਾਂ ਪੁਰਾਣੇ ਬਗੀਚੇ ਵਿੱਚ ਬੈਠਦੇ ਹਾਂ, ਭਾਈ ਬਾਲੇ ਨੂੰ ਨਾਲ ਲੈ ਕੇ ਗੁਰੂ ਬਾਬਾ ਜੀ ਅੱਗੇ ਚਲੇ ਗਏ, ਇੱਕ ਬੜਾ ਰਮਣੀਕ ਬਗੀਚਾ ਉਹਦੇ ਵਿੱਚ ਜਾ ਬੈਠੇ, ਪ੍ਰਭੂ ਧਿਆਨ ਮਗਨ ਹੋ ਗਏ। ਮਰਦਾਨਾ ਉੱਥੇ ਜਾ ਖੜਾ ਜਿੱਥੇ ਬੜੀ ਲੋਕਾਂ ਦੀ ਭੀੜ ਸੀ, ਬੜੀ ਦੇਰ ਤੱਕ ਖੜਾ ਰਿਹਾ, ਜਦੋਂ ਛੀੜ ਹੋ ਗਈ ਇਕੱਲਾ ਮਰਦਾਨਾ ਖੜਾ ਵੇਖਿਆ, ਉਸ ਸੇਠ ਨੇ ਕਹਿਣ ਲੱਗਾ ਦੱਸੋ ਜੀ ਤੁਸੀਂ ਕਿਵੇਂ ਖੜੇ ਹੋ। ਮਰਦਾਨਾ ਕਹਿੰਦਾ ਦੋ ਗੱਲਾਂ ਕਰਨੀਆਂ। ਉਹ ਸੇਠ ਕਹਿਣਾ ਕਿੱਥੇ ਰਹਿੰਦੇ ਹੋ? ਕਹਿੰਦਾ ਪੰਜਾਬ ਦੇਸ਼ ਦੇ ਰਹਿਣ ਵਾਲਾ ਹਾਂ, ਕੰਮ ਕਰਦੇ ਹੁੰਦੇ ਹੋ? ਕਹਿੰਦਾ ਗੁਰੂ ਨਾਨਕ ਜੀ ਨਾਲ ਰਹਿੰਦਾ, ਮੈਂ ਹਰੀ ਕੀਰਤਨ ਹਰੀ ਜਸ ਕਰਦਾ ਹੁੰਦਾ ਗੁਰੂ ਨਾਨਕ ਜੀ ਅੱਗੇ। ਗੁਰੂ ਨਾਨਕ ਜੀ ਦੁਨੀਆਂ ਦੇ ਨਿਸਤਾਰੇ ਵਾਸਤੇ ਤਾਂ ਤਾਂ ਵਿਚਰ ਕੇ ਸੰਸਾਰ ਦਾ ਭਲਾ ਕਰਦੇ, ਉਹਨਾਂ ਨੇ ਇਸੀ ਵਾਸਤੇ ਅਵਤਾਰ ਧਾਰਨ ਕੀਤਾ ਹੈ। ਭਾਈ ਬਾਲਾ ਉਹਨਾਂ ਦੀ ਸੇਵਾ ਦੀ ਚਮਰ ਵਰਦਾ ਤੇ ਉਹ ਸੇਵਾ ਵੀ ਕਰਦਾ। ਮੇਰਾ ਭਾਈ ਬਾਲੇ ਦਾ ਗੁਰੂ ਨਾਨਕ ਜੀ ਦਾ ਭਾਵੇਂ ਸ਼ਰੀਰ ਕਰਕੇ ਇੱਕੋ ਨਗਰ ਦਾ ਜਨਮ ਹੈ ਤਲਵੰਡੀ ਦਾ, ਗੁਰੂ ਨਾਨਕ ਜੀ ਦਾ ਬੇਦੀਆਂ ਖੱਤਰੀਆਂ ਦੇ ਘਰ ਦਾ ਜਨਮ, ਮੇਰਾ ਮਰਾਸੀਆਂ ਦੇ ਘਰ ਦਾ ਜਨਮ, ਭਾਈ ਬਾਲਾ ਜੱਟਾਂ ਦੇ ਘਰ ਰਿਆਂ ਨੇ ਸੰਧੂ ਜੱਟਾਂ ਦੇ ਘਰ ਦਾ ਜਨਮ। ਇਉਂ ਕਰਕੇ ਅਸੀਂ ਇੱਕੋ ਤਕਰੀਬਨ ਇੱਕੋ ਜਿਹੀ ਉਮਰ ਦੇ ਸਮਕਾਲੀ ਹਾਂ। ਇਉਂ ਹੈ, ਮੈਂ ਇਸ ਗੱਲ ਪੁੱਛਣਾ ਹੈ। ਸੇਠ ਕਹਿਣ ਲੱਗਾ ਪੁੱਛੋ। ਕਹਿਣ ਲੱਗਾ ਇਉਂ ਨੀ ਸੇਠ ਜੀ, ਤੂੰ ਹੋਵੇਂ ਤੇ ਮੈਂ ਹੋਵਾਂ, ਤੀਜਾ ਕੋਈ ਨਾ ਹੋਵੇ ਸੁਣਨ ਵਾਲਾ। ਉਸਨੇ ਨਾਲ ਇੱਕ ਬਹੁਤ ਅੱਛਾ ਵੱਡਾ ਡਰਾਇੰਗ ਰੂਮ ਜਿਸ ਦੇ ਵਿੱਚ ਬੜੇ ਛੜੋ ਲੱਗੇ, ਅੱਛੀ ਅੱਛੀ ਕਿਸਮ ਦੀ ਤਿਆਰੀ ਸੀ, ਜਦੋਂ ਬੜੇ ਬੜੇ ਲੋਕ ਉਸਨੂੰ ਮਿਲਣਾ ਹੁੰਦੇ ਉਹਦੇ ਵਿੱਚ ਮਿਲਣਾ। ਇਉਂ ਕਰਕੇ ਮਰਦਾਨੇ ਨੂੰ ਉਸ ਕਮਰੇ ਵਿਚ ਲੈ ਗਿਆ, ਬਿਠਾ ਲਿਆ ਉਪਰਲੀ ਫਿਰਿਆ ਇਹੋ ਜਿਹੀ ਜਿਵੇਂ ਕਿਸੇ ਸੋਟੀ ਨੇ ਉਪਰੋਂ ਸੋਹਣਾ ਰੰਗ ਤੇ ਪਾਲਿਸ਼ ਕੀਤਾ ਹੋਵੇ, ਚੰਗੀ ਸੋਹਣੀ ਚਮਕਦੀ ਦਮਕਦੀ ਹੋਵੇ, ਵਿਚੋਂ ਕੁਣੇ ਦੀ ਖਾਦੀ, ਉਹੀ ਜੀ ਹਾਲਤ ਹੈ।
ਵੱਡੇ ਵੱਡੇ ਦੁਨੀਆ
ਹਾਲਤ ਹੈ, ਉਪਰਲੀ ਸਰੀਰ
میرا من چنتا فکر آج کر کے تا یوں کھاتا پیا ہے انہاں دا جی میں لکڑی کنے نہیں کھاتی کسے ویلے مینوں چین نہیں نیند چنگی نہیں آندی کھانا چنگا نہیں لگتا ابھی بوتی چنگی نہیں لگتی سو اس دے واسطے بڑے اپا کیتے مردانہ کنے کھول کے تا دسو کی دکھ ہے اپنی ساری حقیقت ہوں وہ شیٹ آت انت تک کھول کے دس دے کہن گا بھائی مردانہ میں ارباں پتی پتا دے گھر اکلوتا ہی پتر اکو ایک پتر بڑیاں ناز و نعمتا نال پڑے اور ودیا یوگ ودیا جہی جی دینی چاہی دی سی مینو او دتی گئی سمے دے انسار اہم جے چنگے ہی امیر سناڑ کرانے وچ وواہ شادی ہو گئی کچھ سماں رنگ رلیاں وچ گزرتا چلا گیا ماتا پتا دا سایا سر تو اٹھ گیا ساری ذمہ باری سب دا بھار میرے موٹیاں تے آ گیا ہاں پر بھائی مردانہ وہ بھی خیر کوئی زیادہ دکھدائی نہیں پرتیت ہویا پر کچھ سمے تو ساڈے گھر دے وچ بے اتفاقی نے ڈیرا جما لیا جس دے واسطے بڑے یتن کیتے گئے بڑے پاپڑ بیلے گئے بڑے اپا کیتے گئے پر سارے ہی کئی دفعہ خودکشیاں تک نوبت پہنچی پر پھر چپ ہو جائیں اینا کہہ کے پھر وہ سیٹ فٹ فٹ رو پیا ساسنگ ذرا نگاہ مارو مردانے نو ادھے چت وچت ادھی بابت رحم آیا دنیا وچ ذرا نگاہ مار کے دیکھو کئی لوگ کہنے جینا پاس تھن دو مکان ماڑیاں تابرو اور بڑے بڑے عہدے پر انہوں کی حالت جی میں اوپروں باہروں کا ایئر کنڈیشنر کر کے گرمی کے مہینے انہوں کی کھلڑی نو ٹھنڈ لگتی ہے پر اندر جی میں کولے رکھے ہوئے پابڑ مچ گئی دل آؤں جلتا ہے پر وہ ایئر کنڈیشنر کی کر دوں جی جہد اندر ہی شانتی نہیں ہے ٹھنڈ نہیں ہے یوں کر کے پوچھو سب نو دلوں اندر پوچھو اچھی طرح کھول کے پوچھو اپنے اندر چاتیاں مار لو جی کسی نے نہیں پوچھنا دیکھو ذرا کنی ٹھنڈ ہے کنی شانتی ہے شانتی تو بنا سکھ نہیں ہے من شانت نہ ہووے جی بنا Thank you. ਗੁਰੂਆਂ ਦੀ ਸ਼ਰਨ ਵੀ ਟਿਕ ਕੇ ਬੜੇ ਬੜੇ ਦੁਖੀ ਸੁਖੀ ਹੋਏ ਹਨ। ਸ਼ਾਇਦ ਤੁਹਾਡੇ ਤੇ ਵੀ ਕਿਰਪਾ ਹੋ ਜਾਵੇ। ਸੇਠ ਮਰਦਾਨੇ ਨਾਲ ਗੁਰੂ ਜੀ ਦੇ ਚਰਨਾਂ ਵਿਚ ਆਇਆ, ਨਮਸਕਾਰ ਕੀਤੀ। ਗੁਰੂ ਜੀ ਭਾਈ ਵਾਲੇ ਨੂੰ ਕਹਿਣ, ਭਾਈ ਵਾਲਾ ਦੇਖਿਆ ਕਿੱਡੇ ਸੁਖੀ ਸੇਠ ਨੂੰ ਲੈ ਕੇ ਆਇਆ ਮਰਦਾਨਾ। ਹਾਂ ਮਰਦਾਨਾ, ਸ਼ਰਮਿੰਦਾ ਹੁੰਦਾ ਗਰੀਬ ਨਵਾਜ ਅਲਪਗ ਹਾਂ। ਬੁੱਧ ਛੋਟੀ ਹੈ, ਤੁਛ ਬੁੱਧ ਹੈ, ਤੇ ਮਰਾਸੀਆਂ ਦੇ ਘਰ ਦਾ ਜਾਮਾ। ਕਿਰਪਾ ਕਰੋ, ਆਪ ਆਪਣੇ ਬਿਰਧ ਬਾਣੇ ਨੂੰ ਸੰਭਾਲੋ, ਮੇਰੀਆਂ ਗਲਤੀਆਂ ਵੱਲ ਨਾ ਦੇਖੋ, ਕਿਰਪਾ ਕਰੋ। ਇਸ ਤੇ ਬੜਾ ਦੁਖੀ ਹੈ। ਉੱਥੇ ਵੀ ਉਹ ਸੇਠ ਨੇ ਆਪਣੀ ਸਾਰੀ ਹਕੀਕਤ ਦੱਸੀ। ਗੁਰੂ ਜੀ ਕਹਿਣਗੇ, ਸੇਠ ਜੀ ਤੂੰ ਕੀ ਦੁਖੀ ਹੈ, ਤੇ ਤੋਂ ਬੜੇ ਬੜੇ ਦੁਖੀ। ਸਵਰਗ ਦੇ ਰਾਜੇ ਇੰਦਰ ਜੈਸੇ ਵੀ ਦੁਖੀ ਨੂੰ ਉਸ ਮੌਕੇ ਗੁਰੂ ਜੀ ਨੇ ਉਸਨੂੰ ਸਮਝਾਉਣ ਵਾਸਤੇ ਰਾਮਕਲੀ ਰਾਗ ਦੇ ਵਿੱਚ ਇੱਕ ਵੱਡਾ ਸ਼ਬਦ, ਜਿਸ ਦੇ ਵਿੱਚ ਪੁਰਾਣਿਕ ਗਾਥਾ ਬੜੇ ਬੜੀਆਂ ਮਿਸਾਲਾਂ ਦੇ ਕੇ ਸਮਝਾਇਆ, ਤੇ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸਭ ਹੀ ਦੁਖੀ ਹਨ। ਸੁਖਾਂ ਦਾ ਸੋਮਾ ਵਾਹਿਗੁਰੂ ਹੈ, ਉਸਦਾ ਭਜਨ ਕਰਕੇ ਖਿਆਲ ਨੂੰ ਬਾਹਰੋਂ ਰੋਕ ਕੇ ਅੰਦਰ ਉਸਦੇ ਨਾਲ ਜੋੜੀਂਦਾ ਹੈ, ਫਿਰ ਸੁਖ ਦੀ ਪ੍ਰਾਪਤੀ। ਵਰਨਾ ਸੁਖ ਬਾਹਰੋਂ ਜਿਹੜੀ ਦੁਨੀਆਂ ਲੱਭਦੀ ਹੈ ਉਹ ਤਾਂ ਇਉਂ ਸਮਝ ਲਓ ਜਿੱਥੇ ਸੁਖ ਦਾ ਅਕਸ਼ ਪੈਂਦਾ, ਜਿਵੇਂ ਉਹ ਰਾਜਾ ਤੇ ਉਹਦੇ ਸਮੀਪ ਵਰਤੀਆਂ ਨਹੀਂ ਢੁੰਦੀਆਂ ਸੀ ਛੱਪੜ ਦੇ ਪਾਣੀ ਵਿੱਚ, ਉਹ ਹਾਲਤ। ਇਉਂ ਕਰਕੇ ਗੁਰੂ ਜੀ ਉਸ ਮੌਕੇ ਇਹ ਸ਼ਬਦ ਉਚਾਰਨ ਕਰਕੇ ਵੱਡੇ ਵੱਡੇ ਮਿਸਾਲਾਂ ਦੇ ਕੇ ਉਹਨੂੰ ਸਮਝਾਉਂਦੇ। ਵੱਡੇ ਵੱਡੇ Thank you. ਨਾ ਹੋਵੇ। ਸਿਆਣੇ ਪੁਰਸ਼ ਵੱਡੀਆਂ ਵੱਡੀਆਂ ਤਿੰਨ ਮਿਸਾਲਾਂ ਜ਼ਿਆਦਾ ਤੇ ਜ਼ਿਆਦਾ ਦਿੰਦੇ ਹੁੰਦੇ, ਪਰ ਇੱਥੇ ਗੁਰੂ ਜੀ ਨੇ ਉਸ ਸੇਠ ਨੂੰ ਸਮਝਾਉਣ ਵਾਸਤੇ ਵੱਡੀਆਂ ਵੱਡੀਆਂ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ। ਇਉਂ ਸਮਝ ਲਓ ਇਹ ਸ਼ਬਦ ਦੇ ਵਿੱਚ ਗੁਰੂ ਜੀ ਨੇ ਮੰਨ ਲਓ ਕੱਲੀ ਕੱਲੀ ਪੰਕਤੀ ਵਿੱਚ ਕੱਲੀ ਕੱਲੀ ਪੁਰਾਣਿਕ ਗਾਥਾ ਰੱਖੀ ਹੈ। ਸਭ ਤੋਂ ਪਹਿਲੇ ਸਰਦਾ ਰਾਜਾ ਇੰਦਰ, ਜੋ 33 ਕਰੋੜ ਦੇਵਤਾ ਦਾ ਮਾਲਕ, 96 ਕਰੋੜ ਮੇਘ ਮਾਲਾ ਜਿਸ ਦੇ ਅਧੀਨ, ਹਜ਼ਾਰਾਂ ਪੁਸ਼ਤਾਂ ਜਿਸ ਦੇ ਅਖਾੜੇ ਵਿੱਚ ਰਾਗ ਰੰਗ ਕਰਨ ਵਾਲੀ, ਹਜ਼ਾਰਾਂ ਕਿੰਨਰ ਦੇ ਗੰਧਰਵ ਤਾਰਾਂ ਦੇ ਸਾਜ ਵਜਾਉਣ ਵਾਲੇ ਕਵਈਆਂ ਨੂੰ ਕਿੰਨਰ ਕਹਿੰਦੇ ਹਨ, ਜੋੜੀ ਆਦਿ ਚਮੜੇ ਦੇ ਸਾਜ ਵਜਾਉਣ ਵਾਲੇ ਕਵਈਆਂ ਦਾ ਨਾਮ ਗੰਧਰਵ ਹੈ, ਇਹੋ ਜਿਹੇ ਹਜ਼ਾਰਾਂ ਔਰ ਜਿਸ ਦੇ ਸੁਨਹਿਰੀ ਰੁਪਹਿਰੀ ਨਹਿਰਾਂ ਚੱਲਦੀਆਂ ਸਵਰਗ ਲੋਕ ਦੇ ਵਿੱਚ, ਨੰਦਨ ਬਨ ਜੈਸੇ ਬਾਗੀਚੇ ਜਿਸ ਬਗੀਚੇ ਦਾ ਸਾਨੀ ਤਿੰਨਾਂ ਲੋਕਾਂ 14 ਭਵਨ ਵਿੱਚ ਕੋਈ ਵੀ ਨਹੀਂ ਹੈ, ਕਿਤਨੇ ਕਿਤਨੇ ਮੰਜ਼ਲੇ ਹੀਰੇ ਲਾਲ ਜਵਾਹਰ ਜੱਟ ਮਕਾਨ ਆ, ਇਉਂ ਜਿਤਨੇ ਜਿਸਮਾਨੀ ਸੁੱਖ ਸਵਰਗ ਵਿੱਚ ਹਨ, ਸਵਰਗ ਵਿੱਚ ਵੀ ਸਵਰਗ ਦਾ ਰਾਜਾ ਇੰਦਰ ਉਹਨੂੰ ਪ੍ਰਾਪਤ ਹਨ, ਜਿਸਮਾਨੀ ਸੁੱਖ ਹੋਰ ਕਿਸੇ ਦੇ ਤਾਰੀ ਨੂੰ ਵੀ ਪ੍ਰਾਪਤ ਨਹੀਂ। ਸੋ ਉਸਦਾ ਜ਼ਿਕਰ ਪਹਿਲੇ ਗੁਰੂ ਜੀ ਕਰਦੇ ਹਨ ਸਨ, ਸਰਦਾਨ ਦੇ ਇੰਦਰ ਰੋਆਇਆ ਗੌਤਮ ਦਾ ਜਦੋਂ ਉਸਨੂੰ ਸਰਾਪ ਹੋਇਆ ਉਸ ਜ਼ਿਕਰ ਕਰਦੇ, ਉਹਦਾ ਸ਼ਰੀਰ ਫਿੱਟ ਨਿਕਲਿਆ ਸੀ ਲੁਕਿਆ ਫਿਰਦਾ ਇੰਦਰ ਲੋਕ ਤੋਂ, ਇਉਂ ਕਰਕੇ ਉਹ ਜ਼ਿਕਰ ਕਰਦੇ ਹਨ। ਇੱਕ ਦਫਾ ਕਿਸੇ ਵਣ ਵਿੱਚ ਬੜਾ ਭਾਰਾ ਘਣਾ ਵਣ ਹੈ, ਬੜਾ ਛਤਰੀਦਾਰ ਦਰਖਤ ਹੈ ਸੋਹਣਾ, ਉਹਦੇ ਹੇਠਾਂ 4 ਮਹਾਤਮਾ ਬੈਠੇ ਹਨ, ਸਰੀਰ ਤੇ ਬਸਤਰ ਕੋਈ ਨਹੀਂ, ਸਿਰਫ ਉਹਨਾਂ ਦੇ ਸਰੀਰ ਤੇ ਕਪੀਨ ਮਾਤਰ ਹਨ, ਲਗਤੇ ਆਲੇ ਦੁਆਲੇ ਪਟਕਾ ਬੱਧਾ ਹੋਰ ਕੁਛ ਨਹੀਂ। ਉਹ ਬੈਠੀਆਂ ਸਮਾਧੀਆਂ ਵਿੱਚ, ਪਰ ਚਿਹਰਿਆਂ ਦੇ ਜਲਾਲ ਹੈ, ਦੇਖਣ ਵਾਲਾ ਸਮਝਦਾ ਵੀ ਇਹਨਾਂ ਦੇ ਅੰਦਰ ਕੋਈ ਖੁਸ਼ੀ ਹੈ। ਇਉਂ ਬੈਠੇ ਹਨ ਸਮਾਧਿਸ਼ਟ, ਪ੍ਰਾਣ ਸਮੁੰਦਰ ਚੜੇ ਹਨ, ਆਤਮਾ ਦੇ ਵਿੱਚ ਬਿਰਤੀ ਜੁੜੀ ਹੈ। ਜਦੋਂ ਸ਼ਖੋਭਿਤ ਕੁੰਕਲੀਨ ਵਿੱਚ ਜਾਂਦਾ ਹੈ ਉਦੋਂ ਇਹਦਾ ਮਨ ਜਿਹੜਾ ਹੈ ਅਵਿਦਿਆ ਵਿੱਚ ਲੈ ਹੁੰਦਾ, ਉੱਥੇ ਕੋਈ ਪੁਰਨਾ ਨਹੀਂ ਹੁੰਦਾ, ਪਰ ਜਦੋਂ ਸਮਾਧੀ ਵਿੱਚ ਜੁੜਦਾ ਹੈ ਉਦੋਂ ਇਹਦਾ ਮਨ ਆਤਮਾ ਪਰਮਾਤਮਾ ਵਿੱਚ ਲੀਨ ਹੁੰਦਾ, ਉੱਥੇ ਵੀ ਕੋਈ ਪੁਰਨਾ ਨਹੀਂ ਹੁੰਦਾ, ਨਿਰਵਿਕਲਪ ਸਮਾਧੀ। ਪੁਰਨਾ ਹੈ ਜਾਗਰਤ ਔਰ ਸੁਪਨ, ਪ੍ਰਪੰਚ ਵੀ ਜਾਗਰਤ ਦਾ ਸੁਪਨ ਹੀ ਹੈ, ਜਾਗਰਤ ਵੀ ਉਪਰਲਾ ਪ੍ਰਪੰਚ ਹੈ, ਸੁਪਨ ਕੰਠ ਵਿੱਚ ਹਿਤਾ ਨਾੜੀ ਹੈ, ਉਹਦੇ ਵਿੱਚ ਮਨ ਪ੍ਰਵੇਸ਼ ਕਰਦਾ, ਉੱਥੇ ਆਪਣੀ ਕਲਪਨਾ ਕਰਦਾ, ਉਸਨੂੰ ਸੁਪਨ ਅਵਸਥਾ ਕਹਿੰਦੇ। ਜਦੋਂ ਜਾਗਰਤ ਹੁੰਦੀ ਹੈ ਸੁਪਨ ਨਹੀਂ ਹੁੰਦੀ, ਨਾ ਸ਼ਕੋਪਤ ਹੋਵੇ, ਜਦੋਂ ਸੁਪਨ ਹੁੰਦਾ ਹੈ ਨਾ ਜਾਗਰਤ ਹੋਵੇ ਨਾ ਸ਼ਕੋਪਤ ਹੋਵੇ, ਜਦੋਂ ਸ਼ਕੋਪਤ ਹੁੰਦੀ ਹੈ ਨਾ ਜਾਗਰਤ ਹੋਵੇ ਨਾ ਸੁਪਨ ਹੋਵੇ। ਸੋ ਇਸ ਤਰੀਕੇ ਸਿਰ ਇਹ ਤਿੰਨੇ ਅਵਸਥਾਵਾਂ ਜਿਹੜੀਆਂ ਵਿਚਾਰੀ ਬਦਲਣ ਵਾਲੀਆਂ ਹਨ, ਸੰਸਾਰ ਨੂੰ ਜਿਹੜੇ ਸੱਤ ਮੰਨਦੇ ਹਨ ਉਹ ਤਾਂ ਰੋਜ਼ ਨਾਸ਼ ਹੁੰਦਾ, ਦੇਖਦੇ ਨੀ, ਜਿਹੜਾ ਗਰੀਬ ਹੈ ਉਹਦੇ ਥੋੜੇ ਬਹੁਤੇ ਪਦਾਰਥ ਵੀ ਉਹ ਤਾਂ ਰੋਜ਼ ਵਿਛੜ ਜਾਂਦੇ ਨੇ ਸਰੀਰ ਦੇ ਸਮੇਤ ਜਦੋਂ ਭੂਕ ਨੀਂਦ ਵਿੱਚ ਹੁੰਦਾ, ਜਿਹੜਾ ਅਮੀਰ ਬਾਦਸ਼ਾਹ ਹੈ ਸੱਤ ਲੈਤਾਂ ਦਾ ਭੂਕ ਨੀਂਦ ਵਿੱਚ ਜਦੋਂ ਹੁੰਦਾ ਉਹਦੇ ਸਾਰਾ ਐਸ਼ਰ ਉਹਦਾ ਵਿਛੜ ਜਾਂਦਾ, ਮਾਨੋ ਨਾਸ਼ ਹੋ ਜਾਂਦਾ, ਰੋਜ਼ ਨਾਸ਼ ਹੁੰਦਾ ਨਾਲ। ਫਿਰ ਕੀ ਹੋਇਆ, ਕੈਸੇ ਹੋਇਆ ਸੰਸਾਰ ਸੱਚ, ਇਹਦੇ ਪਦਾਰਥ ਸੱਚੇ ਕੈਸੇ ਹੋ ਸਕਦੇ, ਸੁੱਖ ਸਰੂਪ ਵੀ ਕੈਸੇ ਹੋ ਸਕਦੇ, ਸਾਰੇ ਇਹਦੇ ਅੰਦਰ ਦੁੱਖ ਭਰੇ ਪੈਣ। ਸੰਯੋਗ ਕਰਕੇ ਅਸਤ ਜਿਹੜਾ ਦੁੱਖ ਰੂਪ ਇਹਨਾਂ ਨੂੰ ਦੱਸਿਆ ਹੈ, ਜਿਹਨਾਂ ਦਾ ਤਜਰਬਾ ਹੈ ਉਹ ਅੱਛੀ ਤਰ੍ਹਾਂ ਜਾਣਦੇ ਹਨ, ਬਾਕੀ ਸਾਰੇ ਗ੍ਰੰਥ ਐਸਾ ਕਹਿ ਰਹੇ ਹਨ। ਇਉਂ ਕਰਕੇ ਉਹ ਸਮਾਧਿਸ਼ਟ ਮਹਾਤਮਾ ਸਮਾਧੀ ਵਿੱਚ ਜੁੜੇ, ਆਤਮਾ ਵਿੱਚ ਲੀਨ ਹੈ। ਸੰਯੋਗ ਇੰਦਰ ਇਸ ਫਰਕ ਦਾ ਰਾਜਾ ਦਿਨ ਸੋਚਦਾ ਹੈ ਤੇ ਕੀ ਸਬਬ ਹੈ, ਕੀ ਕਾਰਨ ਹੈ, ਮੇਰੇ ਪਾਸ ਇਤਨਾ ਐਸ਼ਵਰਜ ਹੈ, ਹਾਂ ਇਤਨਾ ਕਿਸੇ ਦੇ ਧਾਰੀ ਨੂੰ ਵੀ ਪ੍ਰਾਪਤ ਨਹੀਂ, ਮੇਰਾ ਮਨ ਫਿਰ ਜਿਮ ਪੱਠ ਵਿੱਚ ਦਾਣਾ ਪੁੱਜਦਾ, ਇਹ ਕਿਉਂ ਪੁੱਜੀ ਆ, ਸ਼ਾਂਤ ਕਿਉਂ ਨਹੀਂ, ਕੀ ਕਾਰਨ ਹੈ, ਕਿਸੇ ਨਾ ਕਿਸੇ ਚੀਜ਼ ਦੀ ਕਮੀ ਜ਼ਰੂਰ ਹੈ, ਅਗਰ ਕਮੀ ਨਾ ਹੋਵੇ ਮਨ ਨੂੰ ਸ਼ਾਂਤ ਹੋ ਜਾਣਾ ਚਾਹੀਦਾ, ਜਿੱਥੇ ਸਾਰੀ ਇੱਛਾ ਸ਼ਾਂਤ ਹਨ ਉੱਥੇ ਮਨ ਵੀ ਸ਼ਾਂਤ ਹੈ, ਆਸ਼ਾ ਦੀ ਮਨ ਨੂੰ ਬੇਚੈਨ ਕਰਦੀਆਂ ਹਨ, ਜਿਵੇਂ ਮਧਾਣੀ ਦੁੱਧ ਨੂੰ ਬੇਚੈਨ ਕਰਨ ਰਿੜਕਦੀ ਹੈ, ਇਸੇ ਤਰ੍ਹਾਂ ਸਾਸ਼ਾਤ ਹੀ ਮਨ ਨੂੰ ਰਿੜਕਦੀਆਂ ਹਨ। ਇਸਤਰੀ ਪੁੱਤਰ ਧਨ ਜਾਇਦਾਦ ਆਦਿ ਹੋਰ ਕਈ ਕਿਸਮ ਦੀਆਂ ਸਾਸ਼ਾਤ ਦੇ ਮਨ ਨੂੰ ਰਿੜਕੀ ਜਾਂਦੇ ਦਿਨ ਦਿਨ। ਸਵੇਮ ਕਰਕੇ ਕਹਿਣ ਗੱਲ ਕੀ ਹੈ, ਕਿਸ ਵਸਤੂ ਦੀ ਕਮੀ, ਇਤਨਾ ਕੁਛ ਮੇਰੇ ਪਾਸ, ਫਿਰ ਮਨ ਸ਼ਾਂਤ ਕਿਉਂ ਨਹੀਂ? ਖੈਰ ਤੁਸੀਂ ਸੋਚਿਆ, ਚਲੋ ਜੇ ਆਪਣੇ ਆਪ ਨੀ ਪਤਾ ਲੱਗਦਾ ਕਿਸੇ ਨੂੰ ਪੁੱਛ ਲੈਂਦੇ ਹਾਂ, ਉਹ ਵਸਤੂ ਨੂੰ ਪ੍ਰਾਪਤ ਕਰਕੇ ਪੂਰਨ ਸੁਖੀ ਹੋ ਜਾਣਾ। ਕਿਉਂਕਿ ਇਨਸਾਨ ਦੇ ਚਿੱਤ ਵਿੱਚ ਜਦ ਤੋਂ ਸਿੱਖੀ ਰਹੀ, ਜਦ ਤੱਕ ਰਹੇਗੀ, ਇਹ ਇੱਛਾ ਬਣੀ ਹੀ ਰਹਿੰਦੀ ਹੈ, ਮੈਂ ਸੁਖੀ ਹੋਵਾਂ, ਹੋਰ ਸੁਖੀ ਹੋਵਾਂ, ਹੋਰ ਸੁਖੀ ਹੋਵਾਂ, ਬਲਕਿ ਇਹੋ ਜਿਹਾ ਸੁਖੀ ਹੋ ਜਾਵਾਂ ਜਿਸ ਸੁਖ ਦੇ ਵੀ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ। ਇਹ ਹਰ ਇੱਕ ਦੇ ਚਿੱਤ ਵਿੱਚ ਬਣੀ ਹੋਈ ਹੈ, ਅੰਦਰ ਚਾਤੀਆਂ ਮਾਰ ਲਓ। ਪਰ ਸਾਸ਼ਿਕ ਉਹ ਤਾਂ ਆਤਮ ਸੁਖੀ ਹੈ, ਜਿਸ ਨੂੰ ਪਾ ਕੇ ਹੋਰ ਸੁਖਾਂ ਦੀ ਸਾਰੀਆਂ ਦੀ ਇੱਛਾ ਸ਼ਾਂਤ ਹੋ ਜਾਂਦੀ ਹੈ। ਉਹ ਹੋਰ ਕਿਤੋਂ ਨਹੀਂ ਲੱਭਦਾ, ਦੁਨਿਆਵੀ ਪਦਾਰਥ ਵਿੱਚ ਉਹ ਸੁਖ ਦੀ ਗੰਧ ਵੀ ਨਹੀਂ ਹੈ। ਹਾਂ, ਇਸ ਕਰਕੇ ਸੁਖ ਸਰੂਪ ਤੱਕ ਵਾਹਿਗੁਰੂ ਹੈ, ਆਨੰਦ ਦਾ ਸਾਗਰ। ਇਉਂ ਕਰਕੇ ਸੁਰਗ ਦੇ ਰਾਜੇ ਇੰਦਰ ਨੇ ਸੋਚਿਆ ਵੀ ਚਲੋ ਕਿਸੇ ਤੋਂ ਪੁੱਛ ਲੈਂਦੇ ਹਾਂ, ਪੁੱਛਣ ਵਾਸਤੇ ਕਿਤੋਂ ਪੁੱਛੀਏ, ਦੁਨੀਆਂ ਵਿੱਚ ਆ ਕੇ ਕਿਸੇ ਰਾਜੇ ਮਹਾਰਾਜੇ ਬਾਦਸ਼ਾਹ ਤੋਂ ਪੁੱਛਾਂ, ਉਹ ਤਾਂ ਸਭ ਮੈਥੋਂ ਛੋਟਾ ਦਰਜਾ ਰੱਖਦੇ ਹਨ, ਉਹਨਾਂ ਤੋਂ ਮੈਂ ਕੀ ਪੁੱਛਾਂ, ਉਹ ਮੇਰੇ ਥੋੜੇ ਥੋੜੇ ਐਸ਼ਵਰੇ ਉਲਟੇ ਪਏ ਹਨ। ਪੁੱਛਣਾ ਤਾਂ ਉਹਨੂੰ ਚਾਹੀਦਾ ਹੈ ਜਿਹੜਾ ਪੂਰਨ ਸੁਖੀ ਹੋਵੇ, ਆਤਮ ਸੁਖ ਵਿੱਚ ਲੀਨ ਹੋਵੇ। ਸੋ ਅਸੀਂ ਇਹ ਜਾਣ ਕੇ ਚਲੋ ਮਹਾਤਮਾ ਤੋਂ ਪੁੱਛਣ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਉਹ ਆਤਮ ਸੁਖ ਵਿੱਚ ਲੀਨ ਹੁੰਦੇ ਹੈ। ਚਾਰ ਫਲ ਦੇਵ ਲੋਕ ਤੋਂ ਲੈ ਲਏ, ਕਿਉਂਕਿ ਇਹ ਸ਼ਾਸਤਰ ਮਰਿਆਦਾ ਨੂੰ ਮੁੱਖ ਰੱਖਿਆ ਵੀ ਜਦੋਂ ਮਹਾਂਪੁਰਖ ਨੂੰ ਮਿਲਣ ਜਾਈਏ, ਖਾਲੀ ਹੱਥ ਨਾਲ ਜਾਈਏ, ਭਾਵੇਂ ਦੋ ਲੈਚੀਆਂ ਲੈ ਜਾਈਏ, ਫੁੱਲ ਲੈ ਜਾਈਏ, ਦਾਤਣ ਲੈ ਜਾਈਏ, ਕੋਈ ਚੀਜ਼ ਲੈ ਜਾਈਏ, ਇਹ ਸ਼ਾਸਤਰ ਮਰਿਆਦਾ ਨੂੰ ਮੁੱਖ ਰੱਖ ਕੇ ਉਹਨੇ ਚਾਰ ਫਲ ਲੈ ਲਏ ਦੇਵ ਲੋਕ ਤੋਂ। ਆਇਆ ਮਾਤ ਲੋਕ ਵਿੱਚ, ਕਿਉਂਕਿ ਹੋਰ ਥਾਂ ਦਾ ਮਹਾਤਮਾ ਹੋਰ ਲੋਕਾਂ ਵਿੱਚ ਤਾਂ ਹਨੀ ਨੀ, ਇੱਥੇ ਹੀ ਹੈ ਸਾਡੇ ਮਾਤ ਲੋਕ। ਇਉਂ ਕਰਕੇ ਇੱਕ ਬਣ ਦੇ ਵਿੱਚ ਪਹੁੰਚਿਆ, ਉਸ ਦਰਖਤ ਦੇ ਹੇਠਾਂ ਚਾਰ ਮਹਾਤਮਾ ਸਮਾਧਿਸ਼ਟ ਸਮਾਧੀਆਂ ਲਗਾਈ ਬੈਠੇ, ਉਹਨਾਂ ਦੇ ਚਿਹਰਿਆਂ ਵੱਲ ਤੱਕਿਆ ਜਲਾਲ। ਸੋਚਿਆ ਵੀ ਇਹਨਾਂ ਪਾਸ ਕੋਈ ਵਸਤੂ ਨਜ਼ਰ ਨਹੀਂ ਆਉਂਦੀ, ਪਰ ਫਿਰ ਇਹਨਾਂ ਦੇ ਚਿਹਰੇ ਖੁਸ਼ ਹਨ, ਬਿਸ਼ਾਸ ਹਨ। ਸੋ ਸਾਸਨ ਖੁਸ਼ੀ ਗਮੀ ਦਾ ਮੀਟਰ ਚਿਹਰਾ ਹੈ। ਇਉਂ ਕਰਕੇ ਇਹਨਾਂ ਪਾਸ ਹੋਰ ਤਾਂ ਕੁਛ ਨਹੀਂ, ਪਰ ਇਹ ਸੁਖੀ ਜ਼ਰੂਰ ਪ੍ਰਤੀਤ ਹੁੰਦੇ ਨੇ। ਇਹਨਾਂ ਤੋਂ ਮੇਰੇ ਸਵਾਲ ਦਾ ਜਵਾਬ ਪੂਰਾ ਪੂਰਾ ਮਿਲੇਗਾ। ਖੈਰ ਬੈਠ ਗਿਆ, ਜਦੋਂ ਸਮਾਧੀ ਤੋਂ ਉਥਾਨ ਹੋਣਗੇ ਫਿਰ ਮੈਂ ਪੁੱਛਾਂਗਾ। ਦਰਦੇ ਉਲੇ ਬੈਠਾ ਰਿਹਾ। ਕੁਝ ਦੇਰ ਤੋਂ ਬਾਅਦ ਪਹਿਲੇ ਮਹਾਤਮਾ ਨੇ ਨੇਤਰ ਖੋਲੇ, ਪ੍ਰਾਣ ਦਸਵੇਂ ਦਾਰ ਤੋਂ ਨੀਚੇ ਉਤਰੇ ਪ੍ਰਾਣਾਯਾਮੀ ਸਨ, ਉਹਨਾਂ ਦੇ ਆਸਰੇ ਸਮਾਧਿਸ਼ਟ ਸਨ। ਇਉਂ ਕਰਕੇ ਜਦੋਂ ਨੇਤਰ ਖੋਲੇ, ਇੰਦਰ ਅੱਗੇ ਵਧਿਆ, ਚਾਰ ਫਲ ਕੇ ਰੱਖੇ, ਮੱਥਾ ਟੇਕ ਕੇ ਸਾਹਮਣੇ ਦੇ ਗਿਆ ਚਾਰ ਕਦਮ। ਪੁੱਛਣਗੇ ਤੂੰ ਕੌਣ ਹੈ, ਕਿੱਥੋਂ? ਲੇਕਿਨ ਉਹਨਾਂ ਨਹੀਂ ਪੁੱਛਿਆ, ਇੱਧਰੋਂ ਨਿਗਾਹ ਦੌੜਾ ਕੇ ਨੇਤਰ ਮੀਟ, ਨੇਤਰ ਮੀਟ ਕੇ ਫਿਰ ਸਮਾਧਿਸ਼ਟ ਹੋ ਗਏ। ਹੈਰਾਨ ਹੋ ਗਿਆ ਵੀ ਅਸ਼ਚਰਜ ਗੱਲ ਹੈ, ਇਹਨਾਂ ਨੇ ਮੈਨੂੰ ਪੁੱਛਿਆ ਤੱਕ ਨਹੀਂ ਹੈ, ਤੂੰ ਕੌਣ ਹੈ ਕੌਣ? ਅੱਛਾ ਕੋਈ ਗੱਲ ਨੀ, ਆਏ ਹਾਂ, ਸਵਾਲ ਦਾ ਜਵਾਬ ਲੈ ਕੇ ਜਾਣਾ। ਫਿਰ ਅਸੀਂ ਜਦੋਂ ਸਮਾਧੀ ਤੋਂ ਥਾਨ ਹੋਣਗੇ, ਉੱਥੋਂ ਜਿੱਥੇ ਚਾਰ ਫਲ ਅੱਗੇ ਰੱਖੇ ਸੀ ਮਹਾਤਮਾ ਦੇ, ਇੰਦਰ ਨੇ ਇੱਕ ਫਲ ਉਹਨਾਂ ਚ ਉਠਾ ਕੇ ਦਰਖਤ ਦੇ ਉਰਲੇ ਹੋ ਕੇ ਪੈ ਗਿਆ। ਸਮਾਂ ਗੁਜ਼ਰਦਾ ਚਲਾ ਗਿਆ। ਕੁਛ ਸਮੇਂ ਤੋਂ ਬਾਅਦ ਚੋਹਾਂ ਮਹਾਤਮਾ ਨੇ ਆਪਣੇ ਨੇਤਰ ਖੋਲੇ, ਸਮਾਧੀਆਂ ਤੋਂ ਥਾਨ ਹੋਏ। ਸੋ ਜਿਸਦੇ ਅੱਗੇ ਚਾਰ ਫਲ ਰੱਖੇ ਸਨ, ਉਹ ਮਹਾਤਮਾ ਪੁੱਛਦੇ ਹਨ ਦੂਜੇ ਤਿੰਨ ਹੋਰ ਮਹਾਤਮਾ ਜਿਹੜੇ ਸਨ ਉਹਨਾਂ ਨੂੰ ਵੀ ਮੈਨੂੰ ਕਿਸੇ ਨੇ ਲਿਆ ਕੇ ਚਾਰ ਫਲ ਰੱਖੇ ਸਨ ਮੇਰੇ ਅੱਗੇ, ਹੁਣ ਤਿੰਨ ਹਨ ਇੱਕ ਵੈਰਹਾਸ ਹੈ, ਦੱਸੋ ਤੁਹਾਡੇ ਵਿੱਚੋਂ ਕਿਸ ਨੇ ਉਠਾਇਆ? ਉਹਨਾਂ ਕਿਹਾ ਸਾਨੂੰ ਤਾਂ ਪਤਾ ਤੱਕ ਕੋਈ ਨੀ, ਕੌਣ ਆਇਆ ਕੌਣ ਨੇ, ਕਿਹਨੇ ਰੱਖੇ ਨੇ, ਅਸੀਂ ਦੱਸੀਏ ਕਿਵੇਂ? ਤੂੰ ਕਹਿਣਗੇ ਤੁਸੀਂ ਪ੍ਰਤਿਗਿਆ ਕਰੋ, ਜੇ ਨਹੀਂ ਤੁਸੀਂ ਦੇਖੇ ਜਾਂ ਖਾਧੇ, ਖਾਧਾ ਉਹ ਫਲ। ਪਹਿਲਾ ਮਹਾਤਮਾ ਕਹਿਣ ਲੱਗਾ, ਜੇਕਰ ਮੈਂ ਫਲ ਉਠਾਇਆ ਹੋ, ਮੈਨੂੰ ਇਹ ਪਾਪ ਲੱਗ ਜਾਵੇ, ਮੈਨੂੰ ਆਹ ਆਨੰਦ, ਜਿਸ ਆਨੰਦ ਵਿੱਚ ਮੈਂ ਮਸਤ ਹਾਂ, ਤਿੰਨਾਂ ਲੋਕਾਂ ਚੋਂ ਭੁੱਲਣਾ ਦਾ ਰਾਜ ਮੇਰੀ ਨਿਗਾਹ ਦੇ ਵਿੱਚ ਗੰਦਗੀ ਪ੍ਰਤੀਤ ਹੁੰਦਾ, ਇਹ ਸੁੱਖ ਤਾਂ ਮੈਨੂੰ ਭੁੱਲ ਜਾਵੇ, ਤੇ ਮੈਨੂੰ ਮੇਰਾ ਸਰੀਰ ਇਤਨਾ ਬੋਝਲ ਤੇ ਭਾਰਾ ਹੋ ਜਾਵੇ, ਮੈਨੂੰ ਕਿਰਿਆ ਕਰਨ ਵੀ ਔਖੀ ਹੋਵੇ, ਇਹ ਮੈਨੂੰ ਪਾਪ ਲੱਗ ਜਾਵੇ। ਮਹਾਤਮਾ ਪੁੱਛਿਆ ਤੁਸੀਂ ਦੱਸੋ, ਉਹ ਕਹਿੰਦਾ ਜੀ ਮੈਨੇ ਫਲ ਉਠਾਇਆ ਹੈ, ਮੈਨੂੰ ਇਹ ਆਨੰਦ ਤਾਂ ਭੁੱਲ ਜਾਏ ਤੇ ਮੈਨੂੰ ਮਾਤ ਲੋਕ ਵਿੱਚ ਕਲਯੁਗ ਕਿਸੇ ਇਲਾਕੇ ਦਾ ਰਾਜਾ ਬਣਾ ਦਿੱਤਾ ਜਾਏ, ਇਹ ਮੈਨੂੰ ਪਾਪ ਲੱਗ ਜਾਏ। ਤੀਸਰੇ ਨੂੰ ਪੁੱਛਿਆ ਤੂੰ ਦੱਸ, ਉਹ ਕਹਿਣ ਲੱਗਿਆ ਜੀ ਮੈਨੇ ਫਲ ਉਠਾਇਆ ਹੋ ਤਾਂ ਮੈਨੂੰ ਇਹ ਦੋਸ਼ ਲੱਗੇ, ਇਹ ਪਾਪ ਲੱਗੇ, ਮੈਨੂੰ ਇਹ ਆਤਮ ਆਨੰਦ ਜਿਸ ਵਿੱਚ ਮੈਂ ਮਸਤ ਹਾਂ ਇਹਦਾ ਜਾਵੇ ਭੁੱਲ ਤੇ ਮੈਨੂੰ ਸਵਰਗ ਦਾ ਰਾਜ ਮਹਾਨੀਚ ਇੰਦਰ ਪਦਵੀ ਮਿਲ ਜਾਵੇ। ਇਹਨਾਂ ਲਫ਼ਜ਼ਾਂ ਨਾਲ ਸੰਬੋਧਨ ਕੀਤਾ, ਇਹ ਗੱਲਾਂ ਉਹਲੇ ਬੈਠੇ ਇੰਦਰ ਸੁਣੀ ਜਾਂਦਾ ਵੀ ਆਸ਼ਚਰਜ ਗੱਲ ਹੈ, ਇਹ ਬਲਾ ਬੋਝਲ ਹੋ ਜਾਣਾ ਸਰੀਰ ਦਾ ਇਹ ਤਾਂ ਬਹੁਤ ਪਾਪ ਰੂਪ ਹੈ, ਬੜਾ ਔਖਾ ਹੈ ਆਪਣਾ ਸਰੀਰ ਨੂੰ ਸਾਂਭਣਾ ਹੀ। ਜਿਹੜਾ ਰਾਜ ਦੇ ਵਾਸਤੇ ਲੋਕ ਤਪ ਕਰਦੇ ਹਨ ਤੇ ਸਵਰਗ ਦਾ ਰਾਜ ਇੰਦਰ ਪਦਵੀ ਇਹਦੇ ਵਾਸਤੇ ਪੁੱਤਰ ਅਖੰਡ ਜਗ ਰਾਜਾ ਬਲ ਕਰਨ ਲੱਗਿਆ ਸੀ, ਇੱਕ ਯੱਗ ਰਹਿ ਗਿਆ ਸੀ, ਇੰਦਰ ਜਾ ਕੇ ਰੋਣ ਲੱਗ ਗਿਆ ਉਹਦੇ ਪਾਸ, ਜੇ ਇੱਕ ਯੱਗ ਸੰਪੂਰਨ ਹੋ ਗਿਆ ਉਹਨੇ ਮੇਰਾ ਰਾਜ ਖੋਲਣਾ, ਮੈਨੂੰ ਗਿਰਨਾ ਪਏਗਾ, ਮੇਰੀ ਰੱਖਿਆ ਕਰੋ। ਉਦੋਂ ਹੀ ਬਾਵਨ ਰੂਪ ਧਾਰ ਕੇ ਉਹਦੀ ਰੱਖਿਆ ਕੀਤੀ ਸੀ ਨਾ, ਕਰਮ ਢਾਈ ਧਰਤੀ ਮੰਗੀ ਬਾਵਨ ਰੂਪ ਬਹਾਨੇ, ਇਉਂ ਉੱਥੇ ਲਿਖਿਆ। ਸਵੇਂ ਕਰਕੇ ਇਹ ਸਹਿਜ ਗੱਲ ਹੈ ਕਿ ਸਾਰੀਆਂ ਗੱਲਾਂ ਨੂੰ ਠੁਕਰਾਈ ਜਾਂਦੇ ਹਨ, ਕਿਤਨਾ ਕਿਨੂੰ ਸੁੱਖ ਪ੍ਰਾਪਤ ਹੋਵੇਗਾ। ਜਦੋਂ ਇਹ ਗੱਲਾਂ ਹੋ ਚੁੱਕੀਆਂ ਉਹ ਮਹਾਤਮਾ ਨੇ ਕਿਹਾ ਅੱਛਾ ਸਾਡੇ ਤੋਂ ਕਿਸੇ ਨੇ ਫਲ ਉਠਾਇਆ ਨਹੀਂ, ਜਿਸ ਨੇ ਸਾਡਾ ਫਲ ਉਠਾਇਆ ਸਾਹਮਣੇ ਹੋ, ਨਹੀਂ ਉਸਨੂੰ ਅਸੀਂ ਸ਼ਰਾਪ ਦਿੰਦੇ ਹਾਂ। ਇਹ ਸੁਣ ਕੇ ਡਰਦਾ ਡਰਦਾ ਇੰਦਰ ਗਿਆ, ਉਹ ਫਲ ਲੱਗੀ ਲੈ ਕੇ ਰੱਖ ਦਿੱਤਾ। ਪੁੱਛਣ ਲੱਗੇ ਤੂੰ ਕੌਣ ਹੈ? ਕਹਿਣ ਲੱਗਾ ਮੈਂ ਦੇਵਰਾਜ ਸਵਰਗ ਦਾ ਰਾਜਾ ਇੰਦਰ ਹਾਂ। ਕਿਉਂ ਆਇਆ ਹੈ? ਕਹਿਣ ਲੱਗੇ ਸਵਾਲ ਪੁੱਛਣਾ। ਕੀ ਸਵਾਲ ਹੈ ਤੇਰਾ? ਉਹਨੇ ਸਾਰੀ ਗੱਲ ਦੱਸੀ, 33 ਕਰੋੜ ਦੇਵਤਾ ਤੇ ਮੈਂ ਰਾਜਾ ਹਾਂ, 96 ਗੁਣ ਮਹਿਕਮਾਲ ਮੇਰੇ ਅਧੀਨ ਹੈ, ਹਜ਼ਾਰਾਂ ਪੁੱਛਰਾਂ ਕਿੰਨਰ ਕਿੰਨਰ ਸੁਨਹਿਰੀ ਰੁਪਹਿਰੀ ਨਹਿਰਾਂ ਚੱਲੀਆਂ, ਨੰਦਨ ਮਨ ਜਸੇ ਬਗੀਚੇ, ਕਿਤਨੇ ਕਿਤਨੇ ਮੰਜ਼ਲੇ ਹੀ ਰਾਜ ਜੱਟ ਮਕਾਨ ਆਦਿ, ਯਾਨੀ ਸਰੀਰ ਜਿਸਮਾਨੀ ਸੁੱਖ ਤੇਰੀ ਕਾਢ ਨਾਮ ਹੈ, ਜਿੰਨਾ ਮੈਨੂੰ ਪ੍ਰਾਪਤ ਹੈ ਕਿਸੇ ਨੂੰ ਵੀ ਪ੍ਰਾਪਤ ਨਹੀਂ, ਪਰ ਮੇਰਾ ਮਨ ਹੀ ਉਹ ਕਿਉਂ ਪੁੱਜਦਾ ਅੰਦਰ ਜਿਵੇਂ ਪੱਟ ਵਿੱਚ ਦਾਣਾ ਪੁੱਜਦਾ, ਮੇਰੇ ਮਨ ਨੂੰ ਸ਼ਾਂਤੀ ਕਿਉਂ ਨਹੀਂ ਹੈ, ਇਹ ਕੀ ਕਾਰਨ ਹੈ? ਮੈਨੂੰ ਉਹ ਚੀਜ਼ ਦੱਸੋ ਜਿਹੜੀ ਮਨ ਨੂੰ ਠੰਡਾ ਤੇ ਸ਼ਾਂਤ ਕਰ ਦੇ। ਮੁਸਕਰਾ ਕੇ ਇਹ ਗੱਲ ਨੂੰ ਮਹਾਤਮਾ ਕਹਿਣਗੇ ਦੇਵਰਾਜ ਕੇਂਦਰ, ਉਹ ਚੀਜ਼ ਤੇਰੇ ਦੇਵ ਲੋਕ ਵਿੱਚ ਨਹੀਂ ਪਾਈ ਜਾਂਦੀ, ਹੋਰ ਕਿਸੇ ਲੋਕਾਂ ਵਿੱਚ ਵੀ ਨਹੀਂ ਪਾਈ ਜਾਂਦੀ, ਸ਼ਿਵ ਬ੍ਰਹਮਾ ਵਿਸ਼ਨੂੰ ਆਦਿ ਲੋਕ ਵਿੱਚ ਵੀ ਨਹੀਂ ਪਾਈ ਜਾਂਦੀ, ਕੁਮੇਰ ਲੋਕ ਯਮ ਲੋਕ ਵਿੱਚ ਵੀ ਨਹੀਂ ਪਾਈ ਜਾਂਦੀ, ਉਹ ਤਾਂ ਸਿਰਫ ਮਾਤ ਲੋਕ ਵਿੱਚ ਮਨੁੱਖਾ ਦੇਹ ਦੇ ਵਿੱਚ ਹੀ ਪਾਈ ਜਾਂਦੀ ਹੈ। ਜਿਹੜੀ ਮਨ ਨੂੰ ਸ਼ਾਂਤ ਕਰਨ ਵਾਲੀ ਚੀਜ਼ ਹੈ ਉਹ ਕਿਹੜੀ ਚੀਜ਼ ਹੈ? ਉਹ ਹੈ ਪਰਮੇਸ਼ਰ ਦਾ ਨਾਮ। ਨਾਮ ਤੋਂ ਬਿਨਾਂ ਮਨ ਕਦੇ ਵੀ ਸ਼ਾਂਤ ਨਹੀਂ ਹੋ ਸਕਦਾ, ਭਾਵੇਂ ਹੋਰ ਕਿਤਨਾ ਵੀ ਕੁਛ ਪ੍ਰਾਪਤ ਹੋ ਜਾਵੇ। ਸ਼ਾਂਤੀ ਨਾਮ ਤੋਂ ਬਿਨਾਂ सहज अनेक सुख रस भोगन पूरे ग्रह स्वयं चंदन सुगंध लाए मोती हीरे मन इच्छे सुख मान दा किछ नाहे विसूरे सो प्रभु चितन आवहि पिष्टा के हीरे इन्हों प्रभु चित नहीं आता कहते गंदगी का कीड़ा बिन हर नाम ना शांत हुए कित बिद मन शांति वाहिगुरु दे भजन तो बिना नहीं गुरु नानक जी जदों किसी घने जंगल बैठिया दूरों काली पुली अंधेरी उठती उठी बड़े बड़े दरख्त उठते आ रहे हैं मरदाना पै जिदा डरिया गरीब नवाज काली पुली अंधेरी है देखे सानू ना उड़ा के लै जा ਗੁਰੀ ਕਹਿਣਾ ਮਰਦਾਨਿਆ ਤੇਰੇ ਸਿਰ ਤੇ ਡਾਢੇ ਦਾ ਹੱਥ ਹੈ ਫਿਕਰ ਨਾ ਕਰ ਭਜਨ ਕਰ ਵਾਹਿਗੁਰੂ ਦਾ ਅੰਧੇਰੀ ਲੰਘ ਗਈ ਕਿਤਨੇ ਨੂੰ ਵੱਡੇ ਵੱਡੇ ਗੜੇ ਵਰਨੇ ਸ਼ੁਰੂ ਹੋ ਗਏ ਮਰਦਾਨਾ ਕਹਿਣਾ ਮਹਾਰਾਜ ਇੱਕ ਬਲਾ ਤੋਂ ਵਜੇ ਦੂਜੀ ਫਿਰ ਖੜੀ ਇੱਕ ਗੜਾ ਸਿਰ ਵਿੱਚ ਲੱਗ ਗਿਆ ਪੁਰਾਣ ਖਤਮ ਹੋ ਜਾਣਗੇ ਰੂਹੀ ਦਾ ਮਾਮਲਾ ਕਿਸੇ ਨੇ ਕੱਫਣ ਵੀ ਨਹੀਂ ਪਾਉਣਾ ਗੁਰੀ ਕਹਿਣਾ ਮਰਦਾਨਿਆ ਜੋ ਤੈਨੂੰ ਕਹਿਤਾ ਤੇਰੇ ਸਿਰ ਤੇ ਡਾਢੇ ਦਾ ਹੱਥ ਹੈ ਤੈਨੂੰ ਕੀ ਡਰ ਹੈ ਜਿਸਨੇ ਕੌਚ ਪਹਿਨੀ ਹੋਵੇ ਉਹਨੇ ਕਿੰਨੇ ਉਹਦੇ ਤਲਵਾਰਾਂ ਸ਼ਸਤਰ ਮਾਰੀਆਂ ਜਾਓ ਉਸਦੇ ਅਸਰ ਨਹੀਂ ਕਰਦੀਆਂ ਹਾਂ ਤੈਂ ਵਹਿਰ ਦੀ ਸ਼ਨ ਰੂਪੀ ਕੌਚ ਪਹਿਨੀ ਹੋਵੇ ਤੈਨੂੰ ਕੀ ਡਰ ਇਉਂ ਇਹ ਵੀ ਹਟ ਗਏ ਇਤਨੇ ਸਾਹਮਣੇ ਸੁਨਹਿਰੀ ਕੇਸ਼ ਅਗਮੰਗ ਅੱਖਾਂ ਮੱਚੀਆਂ ਇੱਕ ਹੱਥ ਵਿੱਚ ਜ਼ਬਾਨ ਇੱਕ ਵਿੱਚ ਅਗਨ ਪਕੜੀ ਹੋਈ ਮਾਰੋ ਮਾਰ ਕਰਦਾ ਚਲਾ ਆ ਰਿਹਾ ਮਾਨੋ ਮੂੰਹ ਚ ਪਾ ਜਾਏਗਾ ਇਹਨੂੰ ਦੇਖ ਕੇ ਤਾਂ ਮਰਦਾਨਾ ਬਹੁਤ ਹੀ ਡਰਿਆ ਗਰੀਬ ਨਵਾਜ਼ ਖਾਨੀ ਭੂਤ ਹੈ ਪ੍ਰੇਤ ਹੈ ਦੇਵ ਹੈ ਦੈਂਤ ਹੈ ਇਹਨੇ ਤਾਂ ਨਹੀਂ ਛੱਡਣਾ ਦੋ ਬਲਾਵਾਂ ਤੋਂ ਬਚੇ ਬਸ ਇਹਨੇ ਮੂੰਹ ਚ ਪਾ ਜਾਣਾ ਗੁਰੂ ਜੀ ਕਹਿਣਾ ਮਰਦਾਨੇ ਆ ਭੂਤ ਪ੍ਰੇਤ ਦੇਵ ਦੈਂਤ ਤਾਂ ਮਨੁੱਖਾਂ ਵਿੱਚ ਹੀ ਹੁੰਦੇ ਹਨ ਦੇਵਤੇ ਵੀ ਮਨੁੱਖਾਂ ਵਿੱਚ ਹੁੰਦੇ ਹਨ ਸ਼ੁਕਰ ਕੁਕਰ ਵੀ ਮਨੁੱਖਾਂ ਵਿੱਚ ਹੁੰਦੇ ਹਨ ਔਰ ਹੈਵਾਨ ਵੀ ਮਨੁੱਖਾਂ ਵਿੱਚ ਹੁੰਦੇ ਹਨ ਭੂਤ ਪ੍ਰੇਤ ਵੀ ਮਨੁੱਖਾਂ ਵਿੱਚ ਜਿਹੋ ਜਿਹਾ ਕਿਸੇ ਦਾ ਸੁਭਾਵ ਵੈਸਾ ਉਸਨੂੰ ਦਰਜਾ ਮਿਲਦਾ ਹੈ ਅਸਲ ਪਰਮੇਸ਼ਰ ਦੇ ਭਜਨ ਤੋਂ ਜਿਹੜੇ ਸ਼ੂਨ ਹਨ ਉਹਨਾਂ ਨੂੰ ਭੂਤ ਦੱਸਿਆ ਹੈ ਪੁੱਤਰ ਲੋਕੋ ਜਿਹੜੇ ਨਾਮ ਨਹੀਂ ਔਰ ਪਰਮੇਸ਼ੁਰ ਦੇ ਨਾਮ ਦੀ ਭਜਨ ਬਾਣੀ ਦੀ ਧੁਨੀ ਉੱਠਦੀ ਰਹਿੰਦੀ ਹੈ ਉਹ ਘਰ ਜਿਹੜੇ ਹਨ ਸਵਰਗ ਨਹੀਂ ਬਲਕਿ ਬੈਕੁੰਠ ਰੂਪ ਹੋਇਆ ਕਰਦੇ। ਜਿਵੇਂ ਗੁਰੂ ਜੀ ਕਹਿੰਦੇ ਮਰਦਾਨਿਆਂ ਡਰਦਾ ਕੀ ਹੈ, ਭੂਤ ਪ੍ਰੇਤ ਤਾਂ ਉਹ ਹਨ, ਭੂਤ ਜਿਹੜੀ ਜਿਹਦੀ ਭੂਤ ਬਿਰਤੀ ਪ੍ਰਧਾਨ ਹੈ। ਇੰਨੇ ਨੂੰ ਉਹ ਬੜੀ ਵਿਕਾਰ ਸ਼ਕਲ ਵਾਲਾ ਸਾਹਮਣੇ ਆ ਕੇ ਲੰਮਾ ਪੈ ਕੇ ਡੰਡਿਆਂ ਨੂੰ ਅੱਠੇ ਅੰਗ ਲਗਾ ਕੇ ਨਮਸਕਾਰ ਕਰਦਾ ਅਸ਼ਟਾਂਗ ਦੰਡਵਤ। ਨਮਸਕਾਰ ਦੀਆਂ ਬਹੁਤ ਕਿਸਮਾਂ ਹਨ ਪਰ ਅਸ਼ਟਾਂਗ ਦੰਡਵਤ ਸਭ ਤੋਂ ਅੱਛੀ ਮੰਨੀ ਜਾਂਦੀ ਹੈ। ਸਵਯੋਂ ਕਰਕੇ ਨਮਸਕਾਰ ਕਰਕੇ ਗਲਤ ਪੱਲਾ ਪਾ ਕੇ ਸਾਹਮਣੇ ਖੜਾ ਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈ, ਕਿਵੇਂ ਆਇਆ, ਤੇਰਾ ਕੀ ਮੰਤਵ ਹੈ? ਉਹ ਕਹਿਣਾ ਮਹਾਰਾਜ ਤੁਸੀਂ ਇਸ ਯੁੱਗ ਦੇ ਤਾਰਕ ਹੋ, ਮੈਂ ਯੁੱਗ ਦਾ ਰਾਜਾ, ਕਿਉਂ ਆਇਆ ਹੈ? ਪਹਿਲੀਆਂ ਦੋ ਗੱਲਾਂ ਅੰਧੇਰੀ ਔਰ ਗੜੇ ਮੇਰੇ ਵੱਲ ਨਹੀਂ ਸੁਣ, ਤੁਹਾਨੂੰ ਡਰਾਉਣ ਵਾਸਤੇ। ਤੀਸਰੀ ਇਹ ਜੀ ਵਿਕਰਾਲ ਸ਼ਕਲ ਧਾਰ ਕੇ ਮੈਂ ਤੁਹਾਨੂੰ ਡਰਾਉਣ ਵਾਸਤੇ ਹੀ ਆਇਆ, ਪਰ ਤੁਸੀਂ ਸੁਮੇਰ ਮੰਗ ਅਚਲ ਹੋ, ਤੁਹਾਡੀ ਸ਼ਰਨ ਹਾਂ, ਮੇਰੇ ਤੇ ਵੀ ਕਿਰਪਾ ਕਰੋ ਤਾਂ ਕਿ ਮੈਂ ਵੀ ਆਪਣਾ ਤੁਹਾਡੀ ਸੇਵਾ ਦੁਆਰਾ ਭਲਾ ਕਰ ਸਕਾਂ, ਕੁਝ ਸੇਵਾ ਮੈਥੋਂ ਲਓ। ਗੁਰੂ ਜੀ ਕਹਿਣਗੇ ਸਾਨੂੰ ਤਾਂ ਸੇਵਾ ਦੀ ਲੋੜ ਨਹੀਂ। ਠੀਕ ਹੈ, ਕਹਿਣਗੇ ਤੁਸੀਂ ਨਿਰਚਾ ਹੋ, ਤੁਹਾਨੂੰ ਸਰੀਰ ਧਾਰਨ ਦੀ ਵੀ ਕੋਈ ਲੋੜ ਨਹੀਂ ਸੀ, ਦੁਨੀਆਂ ਦੇ ਉਧਾਰ ਵਾਸਤੇ ਸਰੀਰ ਧਾਰਨ ਕੀਤਾ, ਜਿਵੇਂ ਹੋਰਨਾਂ ਦਾ ਉਧਾਰ ਕਰਦੇ ਹੋ ਸੇਵਾ ਲੈ ਕੇ, ਮੈਥੋਂ ਵੀ ਮੇਰਾ ਵੀ ਉਧਾਰ ਕਰੋ। ਕਹਿਣਾ ਕੀ ਸੇਵਾ ਕਰੇ? ਗੁਰੂ ਜੀ ਕਹਿੰਦੇ ਕਹਿਣਗੇ ਦੇਖੋ ਆਪ ਕਦੇ ਚੋਰਾਂ ਦੇ, ਕਦੇ ਠੱਗਾਂ ਦੇ, ਕਦੇ ਰਾਜੇ ਰਾਣਿਆਂ ਦੇ, ਕਦੇ ਦਰੂਹੀਆਂ ਜੰਗਲਾਂ ਵਿੱਚ, ਕਦੇ ਰਾਕਸ਼ਾਂ ਦੇ ਥਾਂ ਥਾਂ ਪਹੁੰਚ ਕੇ ਦੁਨੀਆਂ ਦਾ ਉਧਾਰ ਕਰਦੇ ਹੋ। ਕਈ ਥਾਈ ਆਪ ਨੂੰ ਬੜੇ ਬਿਖਰੇ ਥਾਵੀ ਰਹਿਣਾ ਪੈਂਦਾ, ਹੁਕਮ ਹੋਵੇ ਪਹਿਲੇ ਹੀ ਆਪ ਦੇ ਰਹਿਣ ਵਾਸਤੇ ਅੱਛੇ ਅੱਛੇ ਮੰਦਰ ਮਹਿਲ ਤਿਆਰ ਕਰ ਦਿਆ। Thank you.
ਸਾਢੇ ਚਾਰ ਪੌਣੇ ਪੰਜ ਵਜੇ ਤੱਕ ਹੋਰ ਇਸੇ ਤਰ੍ਹਾਂ ਸ਼ਾਂਤੀ ਨਾਲ ਬੈਠ ਕੇ ਸਮੇਂ ਨੂੰ ਸਫਲਾ ਕਰੋ, ਕਿਉਂਕਿ ਸਮਾਂ ਉਹੀ ਸਪਲਾਈ ਜਿਹੜਾ ਪ੍ਰਭੂ ਯਾਦ ਵਿੱਚ ਗੁਜ਼ਰੇ, ਸਤਸੰਗ ਗੁਜ਼ਰੇ, ਸੇਵਾ ਭਜਨ ਕਰਦਿਆਂ ਗੁਜ਼ਰੇ, ਬਾਕੀ ਦਾ ਸਮਾਂ ਸਫਲਾ ਨਹੀਂ। ਦੁਨੀਆਂ ਤੋਂ ਸਭ ਨੇ ਹੀ ਤੁਰ ਜਾਣਾ ਵਿਵੇਕੀ ਪੁਰਸ਼, ਵਿਚਾਰਵਾਨ ਪੁਰਸ਼ ਤਾਂ ਪ੍ਰਤੱਖ ਹੀ ਜਾਣਦੇ ਹਨ ਸਤਸੰਗ ਔਰ ਭਜਨ ਦਾ ਸਮਾਂ ਜਿਹੜਾ ਪਰਮ ਸੁਖਦਾਈ, ਨਹੀਂ ਜਾਣਦੇ ਅਜੇ ਤੱਕ। ਹੁਣ ਪਤਾ ਉਦੋਂ ਲੱਗੇਗਾ ਜਦੋਂ ਦੁਨੀਆਂ ਤੋਂ ਜਾਣਗੇ, ਧਰਮ ਰਾਜਾ ਦੇ ਅੱਗੇ ਮੁਲਜ਼ਮ ਬਣੇ ਖੜੇ ਹੋਣਗੇ, ਸਾਹ ਮੰਗੀ ਨਾ ਹੋਵੇਗਾ, ਉਸ ਮੌਕੇ ਫਿਰ ਪਤਾ ਲੱਗੇਗਾ ਵੀ ਇਹ ਸਮਾਨ ਕਿਹੜਾ ਸੁਖਲਾ ਹੈ। ਜ਼ਿੰਦਗੀ ਵਿੱਚ ਹਰਮਸਤੀਆਂ ਵਿੱਚ ਆ ਕੇ ਮਾਇਆ ਮਤ ਵਿੱਚ ਅੰਧਾ ਹੋ ਕੇ, ਹਕੂਮਤ ਵਿੱਚ ਅੰਧਾ ਹੋ ਕੇ, ਰਾਜਮਤ ਵਿੱਚ ਅੰਧਾ ਹੋ ਕੇ, ਭਾਵੇਂ ਇਹ ਅਸਲੀਅਤ ਨੂੰ ਭੁੱਲ ਜਾਂਦਾ ਹੈ, ਪਰ ਜਦੋਂ ਵਕਤ ਆਉਂਦਾ ਸਭ ਦੀਆਂ ਰੜਕਾਂ ਨਿਕਲ ਜਾਂਦੀਆਂ। ਇਸ ਕਰਕੇ ਆਓ ਇਸ ਸਮੇਂ ਨੂੰ ਸਫਲਾ ਕਰੋ, ਸ਼ਬਦ ਵਿੱਚ ਬੋਲੋ, ਪਹਿਲੇ ਦਾਸ ਬੋਲਿਆ ਗਿਆ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਭ ਇਹਨਾਂ ਦੇ ਵਿੱਚ ਬੋਲਿਆ ਕਰੋ। ਦੂਸਰੇ ਮਨ ਦੀ ਭੁੱਖ ਦੇ ਦਿਨਾਂ ਮੁਸਨ ਜਨਮ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਨਾ ਕੀ ਮਾਗੋ ਤੂਰ ਪਾਰ ਤੁਮ ਮੇਰੀ ਸ਼ਰਧਾ ਤੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਮੇਂ ਧਿਆਵੋ
ਜਾਵਾਂਗਾ ਵੱਡੀਆਂ ਰਿਸ਼ਤਾਂ
तरीके से धन इकट्ठा करने की कोशिश करता है, पर कर भी लिया लख करोड़ रुपया उसने किसी तरीके से। पूछो न जाके हाँ मन किन्ना ठंडा है, जवाब यही है मन तो ज्यादा पता। यीशु खोया धन दे नाल, कोई कहने मच्छियां कोठियां पा लव, मोटरां कारा रख लव, इस तो इलावा बाग बगीचे फुलवाड़ियां बहुत कुछ कर लव, फिर मैं सुखी हो जावांगा। उन्हां तो जाके पूछो तो खुद भी दुखी। जिन्ना जिन्ना ज्यादा धन की लालसा लगी जाती है संतोष तो बिना, उन्ना ज्यादा ही दुखी हुंदा चला जाता। सुखी तो संतोख ही पुरुष हुंदा है, सम संतोख ना और सुख। जिन्ना वैगुरु ने दे दिता उते ही प्रसन्न रहने वाला पुरुष सुखी है। हां जिहड़ा संतोखी पुरुष है, हां सब टुकड़े कपीन दे भावे ओ रूड़ी दे बैठा है, अगर ओ अंदर सुख है सत्ता बिलातों के बादशाह भी उसके सुख के मुकाबले स्वयं करके सुख जो है सुख इसके अंदर है। जिसे सुख है उसे ढूंढना नहीं, ढूंढने की जांच नहीं, पता नहीं, इस करके ही इनू सुख लभदा नहीं। गुरु बाबा जी एक दफा भाई बाले मरदाने नूं कह रहे, भाई बाला सारा संसार दुखी। मरदाना झट बोल उठा, महाराज ये धनाड़ अमीर आदमी भी दुखी हैं, पहला मन लिया। और लोग जिन्हां पास अपनी जरूरियात पूरियां करन वास्ते जितना धन दा उतनी जितना चाहिए तो दुखी होंगे। अमीर धनाड़ गुरु जी कहिंदे भी दुखी हैं। ਕਹਿਣ ਲੱਗਾ ਉਸ ਤੋਂ ਵੱਡੇ ਸੇਠ ਉਹ ਵੀ ਦੁਖੀ ਹਨ, ਫਿਰ ਵੱਡੇ ਵੱਡੇ ਅਹੁਦੇਦਾਰ ਜਿਹਨਾਂ ਦੇ ਹੱਥ ਵਿਚ ਬੁੜੀ ਹਕੂਮਤ ਹੈ ਉਹ ਵੀ ਦੁਖੀ, ਰਾਜੇ ਰਾਣੇ ਬਾਦਸ਼ਾਹ ਉਹ ਵੀ ਦੁਖੀ ਹਨ, ਸੱਤਾਂ ਦਾ ਸੱਤਾਂ ਵਲੈਤਾਂ ਦਾ ਬਾਦਸ਼ਾਹ ਉਹ ਵੀ ਦੁਖੀ ਹੈ, ਸਵਰਗ ਰਾਜਾ ਇੰਦਰ ਜੋ ਐਸ਼ਵਰਯ ਦੀ ਅਵਧੀ ਹੈ ਰਿਕਾਰਡ ਹੈ ਸੁਖਾਂ ਦਾ, ਜਿਹਨੂੰ ਕਹਿੰਦੇ ਜਿਸਮਾਨੀ ਸੁਖਾਂ ਦਾ, ਗੁਰੂ ਜੀ ਕਹਿੰਦੇ ਉਹ ਵੀ ਦੁਖੀ। ਮਰਦਾਨਾ ਇਹ ਗੱਲ ਸੁਣ ਕੇ ਬੜਾ ਹੈਰਾਨ ਹੋ ਗਿਆ ਤੇ ਵੀ ਗੁਰੂ ਬਾਬਾ ਜੀ ਸਭ ਨੂੰ ਵੀ ਦੁਖੀ ਦੱਸੀ ਜਾਂਦੇ ਨੇ ਤੇ ਪੁੱਛਣ ਲੱਗਿਆ ਮਹਾਰਾਜ ਸੁਖੀ ਕੌਣ ਹੈ? ਕਹਿਣਗੇ ਦੁਖੀ ਉਹ ਪੁਰਸ਼ ਹੈ ਜੋ ਵਹਿਰ ਦੇ ਭਜਨ ਚ ਲਿਵਲੀਨ ਔਰ ਸੰਤੋਖ ਵੀ ਸੰਤੁਸ਼ਟ ਹੈ, ਉਹ ਪੁਰਸ਼ ਪਰਮ ਸੁਖੀ ਹੈ। ਦੁਖੀਆ ਸਭ ਸੰਸਾਰ ਨਾਨਕ ਦੁਖੀਆ ਸਭ ਸੰਸਾਰ ਨਾਨਕ ਦੁਖੀਆ। बाबा जी ने फरमाए मर्दाना सुन के चुपता हो गया पर उदा संसार दूर ना हो सकया संसार उदे चित विच रड़कदा ही रहा जिवें पैर विच कंडा रड़कदा है उदे मन विच संसार रड़की ही गया क्योंकि गुरु बाबा जी सबनों ही दुखी दसी जा रहे कि आरसां तत्वेदियां वाहिगुरु दे प्यारियां तों बिना सबनों दुखी दस रहे पैर इसी तरह समां गुजरदा चलेगा गुरु बाबा जी संसार दा निस्तारा करदे करदे थां थां विचर रहे इक कोई राजा उसदा राजकुमार है उसकी शादी और किसी राजकुमारी ना हो जाती उसनों पेकियां वालों बहुत कुछ धन दौलत मिले उस दे नाल एक बड़ा कीमती हार भी मिले उस हार नूं ओह लड़की सौरग घर विच आ के तां महाराणी कहाउणी सी आके हर गल विच पहन के रखती है समां गुजरदा चला गया एक दिन स्नान करने वास्ते उसने अपने गल तो हार लाया बाहर गुस्साने दे खुंटी ओदे विच टंग दिता आप गुस्लखाने प्रवेश किया स्नान शुरू करके बस्तर वगैरा पहन के ओ अपने होर इधर उधर कमा करा फिल्म तुरन विच लगी हिल किल की निगाह बड़ी तेज हुंदी है बहुत उच्ची उठती हुंदी है उसकी निगाह जमीन से बहुत छोटी छोटी चीज पी उससे भी जा पी हां जिथे जिठा मृत को इल बाठी आए मुर्दा पिया दे दी उथे नटके जाती खाने वाली चीज ए हार चमक रहा सी इहदे लाल सूरज की रोशनी विच दमका मार रहे सन तो इन्हां चमकियां नूं देख के इल दे ख्याल आया कोई खाने वाली चीज उठदे उठदे हौली हौली चक्कर कटदे कटदे नीचे आके जू चपट्टा मारिया उस हार नूं अपने पंजां विच फसा के लै जांदी इक जंगल विच पुराना बरोट सी पुराना बरोटा सी जो कि छप्पड़ दे किनारे सी उहदे उपर उसदा आलणा सी जाके इलने उस हार नूं अपने आलणे विच रख दिता जिहदे विचों थोड़ा जिहा हिस्सा उस आलणे तों नीचे लटकदा रह गया जिसदा अक्ष ओ जिहड़ा छप्पड़ नीचे सी उस दे टिके और साफ पानी विच प्रतीत हुंदा सी तो कुछ समय तों बाद राणी नूं याद आया मेरा हार गुआच गया बड़ा दुख है ढूंढ कीती इधर उधर लेकिन ना लभिया शाम दे वक्त राजा आया उसनूं कहण लगे मेरा हार गुआच गया है कहण लगे फिक्र ना करो मैं हुणी डोंडी फरवा दिना जिसनूं मिलेगा दे जाएगा उसनूं बड़ा आराम दे देंगे डोंडी फरवा दित्ती राजा ने रानी का हार गुआच गया कोई लिया के दे दे बड़ा इनाम दिता जाएगा पर कई दिन गुजर गए कोई जवाब नहीं मिलिया फिर रानी कहने लगी अजे तक कोई पता नहीं लग्या मेरे हार का कोशिश करो कहना कोई गल नहीं फिर डोंडी फरवा दिना फिर डोंडी फरवा दिती ना रानी का हार गुआच गया जो कोई लिया के दे सके उसने बहुत इनाम अगर कोई पता भी दे दे किसी थां है उसनूं भी बहुत इनाम दिता जाएगा तो ये शब्द करनी आवाज पई एक लकड़हारा शहर विच रहिंदा है सवेरे ही लकड़ां चुगण वास्ते घरों चलिया जांदा सारा दिन विच लकड़ां दी भरी इकट्ठी करदा है और बाजार विच आ के दो चार रुपए की बेचदा घर का गुजारा चलाउंदा है एक दिन का जिक्र वो सिर ते लकड़ा ਪਤਾ ਨਹੀਂ ਆ ਰਿਹਾ ਹੈ, ਕੁਛ ਗਰਮੀ ਪ੍ਰਤੀਤ ਹੋਈ। ਉਹ ਛੱਪੜ ਜਿਸਦੇ ਕਿਨਾਰੇ ਬਰੋਟੇ ਦਾ ਦਰਖਤ ਸੀ, ਉਸਨੇ ਉਹ ਆਪਣੀ ਲੱਕੜਾਂ ਦੀ ਭਰੀ ਸਿੱਟ ਕੇ ਦਮ ਲੈਣ ਵਾਸਤੇ ਬੈਠ ਗਿਆ। ਉੱਚਾ ਥਾਂ ਸੀ, ਪਾਣੀ ਉਹ ਛੱਪੜ ਨੀਵਾਂ ਸੀ, ਬਹੁਤ ਤੀਕਿਆ ਤੇ ਸਾਫ਼ ਪਾਣੀ ਸੀ। ਕਿਨਾਰੇ ਬੈਠੇ ਨੇ ਸੱਚਨ ਚੀਤ, ਜਦੋਂ ਪਾਣੀ ਵੱਲ ਨਿਗਾਹ ਮਾਰੀ ਉਸਨੂੰ ਹਾਰ ਦਾ ਅਕਸ਼ ਪ੍ਰਤੀਤ ਹੋਇਆ, ਕਿਉਂਕਿ ਸਾਫ਼ ਸੀਗੇ ਪਾਣੀ ਵਿਚ ਉਹ ਡੀਂਘਾ ਸੀ, ਹੈ ਸੀ ਦਰਦ ਉੱਪਰ ਕਿਲੇ ਦੇ ਆਲਣੇ ਵਿਚ। ਉਸਨੇ ਐਸਾ ਸਮਝਿਆ ਵੀ ਰਾਜਾ ਨੇ ਡੌਂਡੀ ਫਰਵਾਈ ਹੋਈ ਹੈ, ਉਸਦੀ ਰਾਣੀ ਦਾ ਬੜਾ ਬੇਸੀਮਤਾ ਹਾਰ ਗੁਆਚ ਗਿਆ ਹੈ, ਜੇ ਕੋਈ ਲਿਆ ਕੇ ਦੇ ਦੇ ਤਾਂ ਬੜਾ ਇਨਾਮ ਮਿਲੇਗਾ। ਇਹ ਤਾਂ ਬਹੁਤ ਹੀ ਅੱਛੀ ਗੱਲ ਹੋਈ, ਅੱਜ ਮੈਨੂੰ ਕੱਢ ਕੇ ਲੈ ਜਾਵਾਂਗਾ, ਹਜ਼ਾਰਾਂ ਰੁਪਏ ਇਨਾਮ ਮਿਲ ਜਾਏਗਾ। ਉਸਨੇ ਚਾਟੀ ਆਪਣੇ ਕੱਪੜੇ ਲੀੜੇ ਲਾ ਕੇ ਪਾਣੀ ਵਿਚ ਪ੍ਰਵੇਸ਼ ਕੀਤਾ। ਪਾਣੀ ਚ ਪ੍ਰਵੇਸ਼ ਕਰਨ ਦੀ ਦੇਰ ਸੀ, ਟਿੱਕਿਆ ਸਾਫ਼ ਪਾਣੀ ਹਿੱਲ ਗਿਆ, ਟਿੱਕੜ ਹਿੱਲ ਗਿਆ, ਅੱਖ ਤਾਂ ਸਾਫ਼ ਉੱਠ ਕੇ ਪਾਣੀ ਵਿਚ ਹੀ ਦਿਸਣਾ ਸੀ ਨਾ। ਜਦੋਂ ਪਾਣੀ ਹਿੱਲ ਗਿਆ, ਗੰਧਲਾ ਹੋ ਗਿਆ ਪਾਣੀ, ਉੱਥੇ ਉਹਦਾ ਅੱਖ ਕਿਵੇਂ ਦਿਸੇ? ਉਹ ਦਿਸਣਾ ਬੰਦ ਹੋ ਗਿਆ, ਭਾਵੇਂ ਬੜਾ ਚਿੱਕੜ ਮੱਧਿਆ ਵੀ ਇੱਥੇ ਸੀ, ਪਰ ਨਹੀਂ ਲੱਭਿਆ। ਹਾਰ ਕੇ ਘਰ ਆ ਗਿਆ, ਲੱਕੜਾਂ ਵੇਚੀਆਂ, ਜਦੋਂ ਘਰ ਪਹੁੰਚਿਆ ਸਰੀਰ ਨੂੰ ਮਿੱਟੀ ਚਿੱਕੜ ਲੱਗਿਆ ਵੇਖਿਆ, ਉਸਦੇ ਘਰ ਵਾਲੀ ਨੇ ਪੁੱਛਿਆ ਕੀ ਗੱਲ ਹੈ, ਸਰੀਰ ਨੂੰ ਇੰਨਾ ਚਿੱਕੜ ਕਿਉਂ ਲੱਗਿਆ ਹੈ? ਸਾਰੀ ਗੱਲ ਦੱਸੀ, ਕਹਿਣ ਲੱਗਾ ਮੈਂ ਲੱਕੜਾਂ ਲਈ ਆਉਂਦਾ, ਮੈਨੂੰ ਗਰਮੀ ਕੁਛ ਮਹਿਸੂਸ ਹੋਈ, ਛੱਪੜ ਆ ਇੱਕ ਜੰਗਲ ਵਿਚ, ਉਹਦੇ ਕਿਨਾਰੇ ਬੁਹੜ ਦਾ ਦਰਖਤ ਹੈ, ਉੱਥੇ ਸਿੱਟ ਕੇ ਮੈਂ ਬੈਠ ਗਿਆ। ਚਿੰਚੇ ਦੀ ਮੈਂ ਕਿਨਾਰੇ ਤੇ ਬੈਠਾ ਸੀ, ਮੇਰੀ ਨਿਗਾਹ ਛੱਪੜ ਵਿਚ ਗਈ, ਉੱਥੇ ਹਾਰ ਪਿਆ। ਮੈਂ ਡੌਂਡੀ ਸੁਣੀ ਹੋਈ ਸੀ, ਮਹਾਰਾਣੀ ਦਾ ਹਾਰ ਗੁਆਚ ਗਿਆ, ਜੇ ਕੋਈ ਲਿਆ ਕੇ ਦੇਵੇ ਹਜ਼ਾਰ ਹਾਰ ਰੁਪਏ ਉਸਨੂੰ ਇਨਾਮ ਮਿਲੇਗਾ। ਮੈਂ ਸੋਚਿਆ ਬੜੀ ਮੌਜ ਹੋ ਗਈ, ਹੁਣ ਲੈ ਜਾਂਗੇ, ਹਜ਼ਾਰਾਂ ਰੁਪਏ ਮਿਲ ਜਾਣੇ ਹਨ। ਕਹਿੰਦੇ ਮੈਂ ਪਾਣੀ ਵਿਚ ਪ੍ਰਵੇਸ਼ ਕੀਤਾ, ਪਰ ਬੜਾ ਢੂੰਡਿਆ, ਬੜਾ ਚਿੱਕੜ ਮਧਿਆ, ਮੈਨੂੰ ਹਾਰ ਨਾ ਦੇ। ਅੱਛਾ ਕੋਈ ਗੱਲ ਨੀ, ਕੱਲ ਲੱਭ ਜਾਏਗਾ, ਹੈ ਉੱਥੇ, ਕੱਲ ਨੂੰ ਮੈਂ ਲੱਕੜਾਂ ਚੁਗਣ ਹੀ ਜਾਵਾਂਗੇ, ਸਿੱਧਾ ਉੱਥੇ ਪਹੁੰਚ ਜਾਂਦਾ। ਦੂਸਰੇ ਦਿਨ ਸਵੇਰੇ ਹੀ ਲੱਕੜਾਂ ਚੁਗਣ ਹੀ ਗਿਆ, ਉੱਥੇ ਪਹੁੰਚ ਗਿਆ। ਪਾਣੀ ਟਿੱਕ ਗਿਆ, ਸਾਫ਼ ਹੈ, ਉਹਦੇ ਵਿਚ ਜਿਉਂ ਕੇ ਤਿਉਂ ਹਿੱਸਾ ਜਿਹੜਾ ਹਾਰ ਦਾ ਆਲਣੇ ਦੇ ਨੀਚੇ ਲਟਕਦਾ ਸੀ, ਉਹਦਾ ਅਕਸ ਜਿਉਂ ਕੇ ਤਿਉਂ ਪੈਂਦਾ ਸੀ, ਸੱਚਾ ਪ੍ਰਤੀਤ ਹੁੰਦਾ ਸੀ। ਉਸਨੇ ਜਦੀ ਆਪਣੇ ਬਸਤਰ ਉਤਾਰ ਕੇ ਪਾਣੀ ਪ੍ਰਵੇਸ਼ ਕੀਤਾ, ਜੋ ਪਾਣੀ ਪ੍ਰਵੇਸ਼ ਕੀਤਾ ਚਿੱਕੜ ਹਿੱਲ ਗਿਆ, ਉਹ ਜਿਹੜਾ ਅਕਸ਼ ਦੀਂਦਾ ਸੀ ਗੁੰਮ ਹੋ ਗਿਆ, ਕਿਉਂਕਿ ਸਾਫ਼ ਖਿੱਚ ਕੇ ਪਾਣੀ ਵਿਚ ਹੀ ਦਿਸਣਾ ਸੀ। ਬੜੀ ਦੇਰ ਤੱਕ ਚਿੱਕੜ ਮਧਿਆ, ਨਹੀਂ ਲੱਗਿਆ। ਇਸੀ ਤਰ੍ਹਾਂ ਕਈ ਦਿਨ ਕਰਦਾ ਰਿਹਾ, ਜਦੋਂ ਆਵੇ ਉਸਨੂੰ ਉਹ ਸਾਫ਼ ਖਿੱਚ ਗਿਆ ਪਾਣੀ ਹੋਣ ਕਰਕੇ ਅਕਸ ਵਿਚ ਨਜ਼ਰ ਆਵੇ ਪਾਣੀ ਦੇ, ਸੁਣਨ ਲੱਗੇ ਚਿੱਕੜ ਹਿੱਲ ਜਾਵੇ, ਸੋਚਿਆ ਹੈ ਇੱਥੇ ਲੱਭਦਾ ਨੀ ਗੱਲ ਕੀ ਹੈ। ਤਾਂ ਫਿਰ ਉਸਨੇ ਇਹ ਵੀ ਸੁਣਿਆ ਹੋਇਆ ਸੀ, ਜੇ ਕੋਈ ਦੱਸ ਵੀ ਦੇਵੇ, ਪਤਾ ਪਤਾ ਦੇ ਦੇਵੇ ਫਲਾਣੇ ਤਾਂ ਹਾਰ ਹੈ, ਉਹਨੂੰ ਬੜਾ ਇਨਾਮ ਦੇ ਦਿੱਤਾ ਜਾਏ। ਹੁਣ ਉਸਨੇ ਰਾਜਾ ਦੇ ਦਰਬਾਰ ਬਾਹਰ ਦਰਬਾਨ ਨੂੰ ਮਿਲ ਕੇ ਕਿਹਾ, ਦਰਬਾਨ ਬੋਲੋ ਰਾਜਾ ਜੀ ਨੂੰ, ਮੈਂ ਰਾਣੀ ਦੇ ਹਾਰ ਦੀ ਵਾਰ ਤੁਹਾਨੂੰ ਦੱਸਣਾ, ਮੈਨੂੰ ਪਤਾ ਜਿੱਥੇ ਹੈ। ਰਾਜਾ ਦੇ ਪਾਸ ਜਾ ਕੇ ਦਰਬਾਨ ਨੇ ਅਰਜ਼ ਕੀਤੀ, ਸਰਕਾਰ ਇੱਕ ਕੋਈ ਬਾਹਰ ਆਦਮੀ ਖੜਾ ਹੈ, ਉਹ ਕਹਿੰਦਾ ਹੈ ਮੈਂ ਹਾਰ ਦੀ ਬਾਬਤ ਦੱਸਣਾ ਹੈ। ਅੱਗੇ ਬੁਲਾਓ,